एक ओंकार सतनाम कर्ता पुरख निर्भव निर्वैर अकाल मूर्त अजूनी सैभं गुरप्रसाद जप आद सच जुगाद सच है भी सच नानक होसी भी सच सदा सचदानंद सतरंग परनासी करी मुल कुनिंदा समस्तल निवासी अजायब विभूते गजायब अग्नि में हरियंग करियंग करी मुल रही में चतर चकर वर्ती चतर चकर भुगते स्वयं सुभुं सर्वदा सर्वजुगते दुकालं परनासी दयालं स्वरूपे सदायंग संगे अपंगं विपूते नानक गुरु गोविंद सिंह पूर्ण हरि अवतार जगमग ज्योत विराज ही श्री गुरु ग्रंथ मजार पूर्ण देखो आत्मा द्वैत सर्व निवार अये शांत मन संत जेहि ते पद नमो हमार मूक उचरे शास्त्र खट पिंग गिरन चढ़ जाए अंधलख बद्रो सुने जो काल कृपा कराए कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी। वाहिगुरु जी का खालसा वाहिगुरु जी की। परम सत्कार योग गुरु स्वरूप गुरु खालसा सत संगत जीओ आप सर्वत संगतां सर्वत माई भाई गुरु की बख्शिश उस अकाल पुरख वाहिगुरु की कृपा दे पात्र हो जिन्हां नूं सत्संग दीआं घड़ियां प्राप्त हन। गुरु नानक दे 11वें स्वरूप श्री गुरु ग्रंथ साहिब जी दी पावन पवित्र हजूरी है और सत्संग दे अंदर संगत कीनी खालसा मनमुखी दुहेला वाह वाह गोविंद सिंह पापे गुरचेला। आप जी ने हुणे हुण महापुरशां दे कोलों बाबा गुरजीत सिंह जी जिन्हां ने सिद्धियां धारणा द्वारा गुरबाणी दियां तुकां उदाहरणां ते सतगुरु महाराज साहिब जी दी बहुत कृपा है बहुत बाणी कंठ है बड़े प्रमाण कंठ न ते उत्थे टोरंटो भी समा मिलदा रहा स्टेज ते इकट्ठे होण दा श्री गुरु तेग बहादुर साहिब महाराज के पावन स्थान ते तुमतान साहब भी उत्थे स्टेज ते कुछ सुन दा मौका मिलिया सी इन्हां दी रसना तो ते हुण फिर कुछ दिन इन्हां दी रसना तो उचारण कीतियां विचारां भी सुनांगे ते जो इत्थों दीआं संगतां दा प्रबंधकां द्वारा हुक्मदास नूं पहुंचिया है ते उस हुक्म दे अगे शीश झुकाउंदे होए दास आप जी दे चरणां विच भाई दर्शन सिंह ते दास हाजर होया ते जो विचार इतिहास की कथा तो सत्कार योग ज्ञानी सिंह साहबाना तो सुनते ही हो भावें अकाल उस्त गल की गई है गुरमुखों का विचार सी पर इन्ने क समय के अंदर अकाल तख्त की उस्त ओदी व्याख्या विचार अधूरी छड़नी भी वाजब नहीं होएगी ਇਸ ਕਰਕੇ ਉਹ ਸ਼ੁਰੂ ਨਹੀਂ ਕੀਤੀ ਜਾਏਗੀ ਤਾਂ ਕਿ ਇਹ ਵਿਚਕਾਰ ਰਹਿਣ ਵਾਲੀ ਬਾਤ ਨਹੀਂ ਹੈ। ਅਤੇ ਆਪਾਂ ਗੁਰੂ 'ਤੇ ਛੱਡਦੇ ਹਾਂ ਔਰ ਸੱਤ ਵੀ ਇਹੀ ਹੈ ਕਿ ਜੋ ਕੁਛ ਵੀ ਪਰਮੇਸ਼ੁਰ ਬੁਲਾਉਂਦਾ ਉਹੀ ਬੋਲਿਆ ਜਾ ਸਕਦਾ। ਸੱਤ ਤਾਂ ਇਹੀ ਆ ਬਾਤ, ਪਰ ਕਿਤੇ ਕਿਤੇ ਸਾਡੀ ਹੰਗਤਾ ਇਹਦੇ 'ਚ ਮਿਲ ਜਾਂਦੀ ਹੈ ਵੀ ਕਿ ਮੈਂ ਸੁਣਾ ਰਿਹਾ। ਔਰ ਇਹ ਹੰਗਤਾ ਦੀ ਬਿਮਾਰੀ ਕੇਵਲ ਵਕਤਿਆਂ ਨੂੰ ਹੀ ਨਹੀਂ, ਇਹ ਬਿਮਾਰੀ ਦਾ ਅਸਰ ਤਾਂ ਸਰੋਤਿਆਂ 'ਤੇ ਵੀ ਦੇਖਿਆ ਗਿਆ। ਮੈਂ ਸੁਣਦਾ ਔਰ ਮੈਂ ਚੰਗਾ ਸੂਝਵਾਨ ਸਰੋਤਾਂ, ਜਿਹੜੀ ਗੱਲ ਸਟੇਜ 'ਤੇ ਕਹਿ ਰਹੇ ਨੇ ਇਹ ਗੱਲ ਮੈਂ ਪਹਿਲਾਂ ਜਾਣਦਾ, ਇਹ ਬਿਮਾਰੀ ਸਰੋਤਿਆਂ 'ਚ ਵੀ ਪਾਈ ਗਈ ਹੈ। ਇਹਨੂੰ ਕਹਿੰਦੇ ਨੇ ਹੰਗਤਾ। ਇਹ ਨਾਮ ਵਿਰੋਧੀ ਤੱਤ ਹੈ, ਇਹੀ ਪਰਮਾਤਮਾ ਤੋਂ ਦੂਰ ਰੱਖਣ ਵਾਲਾ ਹੈ। ਅਤੇ ਇਹਨੂੰ ਕੱਢਣ ਵਾਸਤੇ ਗੁਰੂ ਸਾਹਿਬ ਨੇ ਕਹਿ ਦਿੱਤਾ, ਸਿੱਖਾ ਜੇ ਤੂੰ ਮੇਰਾ ਸਿੱਖ ਹੈ ਨਾ ਤਾਂ ਫਿਰ ਇਹ ਗੱਲ ਸਮਝ ਲੈ ਵੀ ਨਾ ਤੂੰ ਕਥਨੀ ਕਰ ਸਕਦਾ ਅਤੇ ਨਾ ਤੂੰ ਸੁਣ ਸਕਦਾ। ਤੂੰ ਸਰੋਤਾ ਵੀ ਮੁਕੰਮਲ ਨਹੀਂ ਅਤੇ ਤੂੰ ਵਕਤਾ ਵੀ ਮੁਕੰਮਲ ਨਹੀਂ। ਤੂੰ ਸਰੋਤਾ ਅਤੇ ਵਕਤੇ ਦੀ ਹੰਗਤਾ ਨੂੰ ਲਾ ਕੇ ਰੱਖਦੇ ਸੰਗਤਾਂ ਦੇ ਜੋੜਿਆਂ ਵਿੱਚ, ਫਿਰ ਤੂੰ ਆ ਮੇਰੇ ਕੋਲ ਕਿਹੜੇ ਤਰੀਕੇ ਨਾਲ ਆ। ਹੋ ਸਭਨਾ ਕੀ ਰੇਣਕਾ, ਤੇਰੇ ਇੱਕ ਇੱਕ ਕਦਮ ਵਿੱਚ ਨਿਮਰਤਾ ਹੋਵੇ, ਤੇਰੇ ਇੱਕ ਇੱਕ ਕਦਮ ਵਿੱਚ ਹੈਂਕੜ ਨਾ ਹੋਵੇ, ਨਾ ਧਨ ਦੀ ਨਾ ਗੁਣ ਦੀ। ਇਸ ਤਰੀਕੇ ਨਾਲ ਪਹੁੰਚ ਮੇਰੇ ਦਰ 'ਤੇ, ਅਤੇ ਜਦੋਂ ਤੂੰ ਮੱਥਾ ਟੇਕੇਗਾ ਨਾ ਮੈਂ ਤੇਰਾ ਮੱਥਾ ਪ੍ਰਵਾਨ ਕਰਾਂਗਾ। ਮੈਂ ਹੰਕਾਰੀਆਂ ਦਾ ਮੱਥਾ ਕਦੀ ਪ੍ਰਵਾਨ ਨਹੀਂ ਕੀਤਾ। ਤੇਰੇ 'ਚ ਨਾ ਗੁਣ ਦੀ, ਨਾ ਧਨ ਦੀ, ਨਾ ਜਵਾਨੀ ਦੀ, ਨਾ ਕਿਸੇ ਅਹੁਦੇ ਦੀ। ਇਹ ਹੰਗਤਾ ਗੁਰੂ ਨਾਨਕ ਦੇ ਦਰਬਾਰ ਵਿੱਚ ਇਸ ਗੰਦਗੀ ਨੂੰ ਲੈ ਕੇ ਨਾ ਆਈ, ਇਹ ਗੰਦਗੀ ਇਹ ਸਵੱਛ ਥਾਂ 'ਤੇ ਉੱਤੇ ਪ੍ਰਵਾਨ ਨਹੀਂ ਹੋਏਗੀ। ਤੈਨੂੰ ਕਹਿਣਾ ਪਏਗਾ ਕਿ ਆਪ ਕਥੈ ਆਪ ਸੁਣਨੇ ਹਾਰ, ਕਿ ਦਾਤਾ ਮੈਂ ਕੁਛ ਨਹੀਂ ਹਾਂ, ਕਬੀਰ ਦੀ ਬੋਲੀ ਬੋਲਣੀ ਪਏਗੀ ਕਿ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ। ਇਹ ਗੱਲ ਤੈਨੂੰ ਨਿਸ਼ਚੇ 'ਚ ਲਿਆਉਣੀ ਪਏਗੀ। ਸੋ ਗੁਰੂ ਕਿਰਪਾ ਕਰੇ, ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਵਾਰੀ। ਅਤੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਜੋ ਆਪ ਜੀ ਸੁਣ ਰਹੇ ਸੀ, ਇਹਦੇ 'ਚ ਇੱਕ ਤਾਂ ਮਾਰਗ ਦੀ ਗੱਲ ਚੱਲ ਰਹੀ ਸੀ, ਮੰਦਲ ਦਾ ਇਸ਼ਾਰਾ ਸੀ ਵੀ ਅਕਾਲ ਪੁਰਖ ਦੀ ਪ੍ਰਾਪਤੀ ਮੰਦਲ ਹੈ, ਇਹਦੇ 'ਚ ਕੋਈ ਦੌਰਾ ਬੰਦ। ਇਹਦੇ 'ਚ ਸੁੱਖ ਦੀ ਗੱਲ ਚੱਲੀ, ਇਹਦੇ 'ਚ ਨਦੀ ਤਰੰਦੜੀ ਦੀ ਗੱਲ ਚੱਲੀ, ਇਹਦੇ 'ਚ ਸਮੁੰਦਰ ਦੀ ਗੱਲ ਚੱਲੀ। ਅਤੇ ਆਪਾਂ ਇਹਨਾਂ ਹੀ ਵਿਚਾਰਾਂ ਨੂੰ ਆਧਾਰ ਮੰਨ ਕੇ ਅੱਜ ਦੀ ਹਾਜ਼ਰੀ ਭਰ ਲਈ ਹੈ। ਆਪ ਸੂਝਵਾਨ ਸਰੋਤੇ ਹੋ, ਸੱਚ ਹੈ ਵੀ ਮੈਂ ਕੈਲਗਰੀ ਦੇ ਸਰੋਤਿਆਂ 'ਤੇ ਇਹ ਵਿਸ਼ਵਾਸ ਕਰਦਾ ਕਿ ਤੁਹਾਨੂੰ ਸੁਣਨਾ ਆਉਂਦਾ, ਤੁਹਾਡੇ 'ਤੇ ਇਹ ਬਖਸ਼ਿਸ਼ ਹੈ ਮਹਾਰਾਜ ਜੀ। ਤੁਹਾਡੀ ਸੂਝਬੂਝ ਤਾਂ, ਤੁਹਾਡੀ ਇਕਾਗਰਤਾ, ਤੁਹਾਡੇ ਬਹਿਣ ਦਾ ਤਰੀਕਾ, ਇਹ ਜ਼ਾਹਰ ਕਰਦਾ ਵੀ ਗੁਰੂ ਦੀ ਕਿਰਪਾ ਹੈ। ਤੋ ਇਹ ਜਿਹੜੀਆਂ ਦੋ ਤਿੰਨ ਗੱਲਾਂ ਹਨ ਉਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਲੈਂਦੇ ਹਾਂ। ਸੰਸਾਰ ਨੂੰ ਸਮੁੰਦਰ ਕਿਹਾ, ਅਤੇ ਸਮੁੰਦਰ ਇਕੱਲਾ ਨਹੀਂ ਹੁੰਦਾ, ਸਮੁੰਦਰ ਦੇ ਵਿੱਚ ਨਦੀਆਂ ਪੈਣ ਵਾਲੀਆਂ ਜਿਹੜੀਆਂ 999 ਨਦੀਆਂ ਜਿਹੜੀਆਂ ਸਮੁੰਦਰ 'ਚ ਪੈਂਦੀਆਂ, ਔਰ ਸਮੁੰਦਰ ਦੀਆਂ ਨਦੀਆਂ ਵੀ ਇਕੱਲੀਆਂ ਨਹੀਂ, ਇਹਦੇ 'ਚ ਨਾਲੇ ਵੀ ਹੈ। ਤਿੰਨ ਚੀਜ਼ਾਂ ਹੋ ਗਈਆਂ, ਤਿੰਨੇ ਤਰਨ ਵਾਸਤੇ ਕਠਨ, ਨਾਲਾ, ਨਦੀ ਔਰ ਸਮੁੰਦਰ। ਨੰਬਰ ਵਾਰ ਇੱਕ ਦੂਜੇ ਤੋਂ ਕਠਿਨਾਈ ਦੇ ਵਿੱਚ ਹੈ ਤਰਨ ਵਾਸਤੇ। ਨਾਲੇ ਤੋਂ ਤਰਨਾ ਹੋਵੇ ਤਾਂ ਵੱਡਾ ਯਤਨ ਕਰਨ ਦੀ ਲੋੜ ਨਹੀਂ ਪੈਂਦੀ, ਤੁਲਹੜਾ ਬੰਨ ਲਓ ਅਤੇ ਤੁਲਹੜੇ ਦੇ ਨਾਲ ਨਾਲਾ ਸੌਖਾ ਪਾਰ ਕੀਤਾ ਜਾ ਸਕਦਾ। ਪਰ ਜਦੋਂ ਨਦੀ ਪਾਰ ਕਰਨੀ ਹੋਏਗੀ ਤੁਲਹਾ ਕੰਮ ਨਹੀਂ ਦੇਵੇਗਾ, ਕਿਉਂਕਿ ਨਦੀ ਦਾ ਫੱਟ ਬਹੁਤ ਵੱਡਾ ਹੈ, ਕਿਸੇ ਘੁੰਮਣ ਘੇਰੀ 'ਚ ਫਸ ਜਾਏਗਾ ਤੁਲਹਾ, ਇਕੱਲਾ ਤੁਲਹਾ ਨਹੀਂ ਚੱਲੇ। ਤਾਂ ਫਿਰ ਉੱਥੇ ਬੇੜੀ ਦੀ ਲੋੜ ਹੈ। ਔਰ ਜਿਸ ਵੇਲੇ ਸਮੁੰਦਰ ਤਰਨਾ ਹੋਏਗਾ, ਸੱਚ ਤਾਂ ਇਹ ਹੈ ਫਿਰ ਇਕੱਲੀ ਬੇੜੀ ਦੇ ਨਾਲ ਕੰਮ ਚੱਲੇਗਾ ਨਹੀਂ, ਫਿਰ ਜਹਾਜ਼ ਚਾਹੀਦਾ। ਨਾਲਾ ਕੀ ਹੈ, ਨਦੀ ਕੀ ਹੈ, ਸਮੁੰਦਰ ਕੀ ਹੈ, ਇਹਨੂੰ ਵਿਚਾਰ ਦਾ ਪੱਖ ਲਓਗੇ ਤਾਂ ਇਹਦੇ ਵਿੱਚ ਗੁਰਬਾਣੀ ਦੇ ਬੇਅੰਤ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸਭ ਕੁਛ ਸਾਨੂੰ ਸਮਝਦੇ ਨੇ ਕਿ ਗੁਰਸਿੱਖਾ ਇਹ ਸੰਸਾਰ ਦੇ ਅੰਦਰ ਸੰਕਲਪਾਂ ਔਰ ਵਿਕਲਪਾਂ ਦਾ ਨਾਲਾ ਤੇਰੇ ਭੀਤਰ ਚੱਲ ਰਿਹਾ, ਬਾਹਰ ਦੇ ਨਾਲੇ ਨੂੰ ਉਨਾ ਖਤਰਨਾਕ ਨਾ ਸਮਝ ਜਿੰਨਾ ਤੇਰੇ ਅੰਦਰ ਦਾ ਨਾਲਾ ਖਤਰਨਾਕ ਹੈ। ਔਰ ਤੇਰਾ ਅੰਦਰ ਦਾ ਨਾਲਾ ਐਸੀ ਬਦਬੋ ਹੈ, ਉਹਦੇ ਵਿੱਚ ਹਰ ਵੇਲੇ ਗੰਦੇ ਖਿਆਲ ਐਸੇ ਉੱਠਦੇ ਨੇ। ਸ਼ੁਕਰ ਹੈ ਤੇਰੇ ਗਵਾਂਢੀ ਨੂੰ ਪਤਾ ਨਹੀਂ ਲੱਗਦਾ, ਤੇਰੇ ਕੋਲ ਬੈਠੇ ਨੂੰ ਪਤਾ ਨਹੀਂ ਚੱਲਿਆ ਕਿ ਤੂੰ ਕੀ ਸੋਚਿਆ, ਨਹੀਂ ਤਾਂ ਫਿਰ ਅਪਮਾਨ ਤੋਂ ਬਿਨਾਂ ਤੇਰੇ ਪੱਲੇ ਕੁਛ ਵੀ ਪੈਣ ਵਾਲਾ ਹੈ ਨਹੀਂ। ਸੰਗਤ 'ਚ ਬਹਿ ਕੇ ਵੀ ਐਸੀ ਮਾੜੀ ਸੋਚ ਅੰਦਰ ਤੋਂ ਫੁਰ ਜਾਂਦੀ ਹੈ, ਕਿਉਂਕਿ ਗੰਦੇ ਨਾਲੇ ਦਾ ਪਾਣੀ ਗੰਦਾ ਹੈ। ਸੰਕਲਪ ਔਰ ਵਿਕਲਪ ਐਸੇ ਚੱਲ ਰਹੇ ਨੇ ਗੰਦੇ, ਮਾਨੋ ਇੱਕ ਗੰਦਾ ਨਾਲਾ ਹੈ, ਇਹ ਤੋਂ ਪਾਰ ਹੋਣਾ ਕਠਿਨ ਹੈ। ਇਸ ਦੀਆਂ ਗੱਲਾਂ ਕਰਨੀਆਂ ਸੌਖੀਆਂ, ਪਾਰ ਹੋਣਾ ਸੌਖਾ ਨਹੀਂ। ਮਹਾਰਾਜ ਸਾਹਿਬ ਨੇ ਇਸ਼ਾਰੇ ਇਹ ਵੀ ਨਹੀਂ ਦਿੱਤੇ ਵੀ ਸ਼ਬਦ ਸੁਰਤ ਭਵ ਸਾਗਰ ਤਰੀਏ, ਆਖਰ ਬਾਤ ਹੈ ਇਹਦੇ ਵਿੱਚ ਕੋਈ। ਇਹਦੇ ਵਾਸਤੇ ਮਹਾਰਾਜ ਕਹਿੰਦੇ ਤੂੰ ਤੁਲਾ ਬਣ, ਮੈਂ ਤੈਨੂੰ ਉਹਦੀ ਪ੍ਰੇਰਨਾ ਦੇਣਾ। ਉਹ ਤੁਲਾ ਕੀ ਹੈ, ਪਰਮਾਤਮਾ ਦੀ ਪ੍ਰਾਪਤੀ ਦਾ ਪਿਆਰ ਪੈਦਾ ਕਰ ਲੈ, ਪ੍ਰੇਮ ਦਾ ਤੁਲਾ ਬਣ ਲੈ। ਜਦੋਂ ਪਰਮਾਤਮਾ ਦਾ ਪਿਆਰ ਜਾਗੇਗਾ ਨਾ, ਮਨ ਦਾ ਇੱਕ ਸਵਾ ਹੈ ਜਿਹਦੇ ਨਾਲ ਸਨੇਹ ਹੋ ਜਾਵੇ, ਮੋੜਿਆ ਨਹੀਂ ਮੁੜਦਾ, ਉਸੇ ਨੂੰ ਯਾਦ ਕਰਦਾ ਵਾਰ ਵਾਰ ਜਿਹਦੇ ਨਾਲ ਸਨੇਹ ਹੋਵੇ। ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭਾਇਓ। ਪ੍ਰੇਮ ਦੇ ਵਿੱਚ ਆ ਕੇ ਛਿੱਲੜ ਖਾਂਦਾ ਦੇਖਿਆ ਗਿਆ ਰੱਬ, ਪ੍ਰੇਮ ਦੇ ਵਿੱਚ ਆ ਕੇ ਜੂਠੇ ਬੇਰ ਖਾਂਦਾ ਗਿਆ ਦੇਖਿਆ ਗਿਆ, ਪ੍ਰੇਮ ਦੇ ਵਿੱਚ ਆ ਕੇ ਕੋਧਰੇ ਦੀ ਰੋਟੀ ਵੀ ਪ੍ਰਵਾਨ ਹੈ। ਸਾਚ ਕਹੂੰ ਇਹ ਸੱਚ ਹੈ, ਪ੍ਰੇਮ ਤੋਂ ਬਿਨਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਰਚਨਾ ਸ੍ਰੀ ਦਸਮ ਦੀ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਹੋ, ਕਿਵੇਂ ਪਾਏਗਾ ਤੂੰ ਜੇ ਤੇਰੇ 'ਚ ਭਾਵਨਾ ਨਹੀਂ ਹੈ। ਵਿਦਾਂ ਦਾ ਸਿਧਾਂਤ ਹੈ ਕਿ ਪਾਵੋ ਹੀ ਵਿਦ ਤੇ ਦੇਵਾ, ਭਾਵਨਾ ਤਾਂ ਹੈ ਇੱਕ ਦੇਵਤਾ, ਇੱਕ ਭਾਵਨਾ ਤੇ ਸੀ ਜਿਹੜੀ ਪੱਥਰ ਦੇ ਵਿੱਚੋਂ ਪੱਥਰ ਨੂੰ ਪਾੜ ਕੇ ਰੱਬ ਦਾ ਸਾਕਾਰ ਰੂਪ ਹੋ ਕੇ ਕਹਿੰਦੇ ਧੰਨਿਆ ਮੈਂ ਹਾਜ਼ਰਾਂ ਲਿਆ ਰੋਟੀ ਖਵਾ ਮੈਨੂੰ, ਧੰਨਿਆ ਮੇਰੇ ਤੋਂ ਕੰਮ ਕਰਾ। 600 ਸਾਲ ਆ ਰਿਹਾ ਭਗਤ ਜੀ ਦਾ, ਭਗਤ ਧੰਨਾ ਜੀ ਦਾ, ਜਿਹੜੇ ਗੁਰਮੁਖ ਉੱਥੇ ਗਏ ਹੈ, 8 ਵੀਘਿਆਂ ਦਾ ਖੇਤ ਜਿਹਦੇ ਵਿੱਚ ਪਰਮਾਤਮਾ ਨੇ ਹਲ ਵਾਹਿਆ, ਅੱਜ ਵੀ ਉਸ ਖੇਤ ਦੀ ਮਿੱਠੀ ਦੀ ਕਰਾਮਾਤ ਜਿਹੜੀ ਹੈ ਨਾ ਜਗ ਜਹਰ ਹੈ। ਜਿੱਥੇ ਪਰਮਾਤਮਾ ਨੇ ਹਲ ਵਾਹਿਆ ਧੰਨੇ ਦਾ, ਜਿਹੜਾ ਖੂਹ ਹੱਕਿਆ, ਸ਼ੁਕਰ ਹੈ। ਮੇਰਾ ਤਾਂ ਖਿਆਲ ਹੈ ਜੇ ਪੰਜਾਬ ਦੇ ਵਿੱਚ ਹੁੰਦਾ ਇੱਟਾਂ ਧੇੜ ਕੇ ਹੁਣ ਪਤਾ ਨਹੀਂ ਕਿੱਥੇ ਪਹੁੰਚਾਈਆਂ ਹੁੰਦੀਆਂ, ਉਹ ਅਜੇ ਇੱਟਾਂ ਵੀ ਉਹੀ ਰੱਖੀਆਂ ਹੋਈਆਂ ਜਿਹਨੇ ਧੰਨੇ ਦੇ ਉਸ ਵੇਲੇ ਦੀਆਂ ਲੱਗੀਆਂ, ਉਹ ਛੇੜੀਆਂ ਨਹੀਂ ਇੱਟਾਂ। ਭਾਵਨਾ ਹੀ ਸੀ ਜਿਹੜੀ ਸਾਕਾਰ ਰੂਪ ਦੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ, ਇੱਕ ਭਾਵਨਾ ਹੀ ਸੀ ਜਿਸ ਭਾਵਨਾ ਨੇ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਸ ਕਰਕੇ ਪ੍ਰੇਮ ਦੇ ਤੁਲਹੇ ਤੋਂ ਬਿਨਾਂ ਸੰਕਲਪਾਂ ਵਿਕਲਪਾਂ ਦਾ ਗੰਦੇ ਨਾਲੇ ਤੋਂ ਪਾਰ ਹੋਣਾ ਕਠਿਨ ਹੈ। ਜਿੰਨਾ ਤੁਲਹਾ ਮਜ਼ਬੂਤ ਉਹਨਾਂ ਨਾਲੇ ਦਾ ਕੋਈ ਖਤਰਾ ਨਹੀਂ। ਜਿੰਨਾ ਪਰਮਾਤਮਾ ਦਾ ਪਿਆਰ ਮਜ਼ਬੂਤ ਹੋ ਜਾਏਗਾ ਅੰਦਰ, ਅਤੇ ਪਰਮਾਤਮਾ ਦੀ ਪ੍ਰਾਪਤੀ ਸੌਖੀ ਹੋ ਜਾਏਗੀ। ਅਤੇ ਦੂਸਰੀ ਹੈ ਨਦੀ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੱਬੇ, ਇਹ ਸੀ ਨਾ ਵਿਚਾਰ। ਮੰਜ ਮੁਹੱਬਤ ਤੇਰੀ ਗੱਲ ਮੁਹੱਬਤ ਦੀ ਹੈ। ਭਾਈ ਨੰਦ ਲਾਲ ਜੀ ਮੁਹੱਬਤ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਮੇਰੇ ਸਾਈਂ ਦੇ ਦਰ ਤੇ ਕੇਵਲ ਖੁਦਾ ਦੀ ਮੁਹੱਬਤ ਪੈਦਾ ਕੀਤੀ ਜਾਂਦੀ ਹੈ। ਫਾਰਸੀ ਦੇ ਵਿਦਵਾਨ ਰੂਜ ਦੋਮਾ ਮੋਮ ਨਾਨ ਪਾਕ ਵਾਹ ਗਿਰਦਮੀ ਆਇੰਦ ਅਜ ਵਹਿਰੇ ਨਿਵਾਜ ਹਮ ਚੁਨਾ ਮਜ ਮਹਿਸਾਦ ਸੰਗ ਕਜ ਮੁਹੱਬਤ ਵਾ ਖੁਦਾ ਦਾ ਰੰਦ ਰੰਗ ਗਿਰਦਮੀ ਆਇੰਦ ਅਰ ਬਾਹਰੇ ਦੋ ਵਾਰ ਗਿਰਦਮੀ ਆਇੰਦ ਦਰ ਮਾਹੇ ਦੋ ਵਾਰ ਵਹਿਰ ਜ਼ਿਕਰ ਖਾਸਾਏ ਪਰਵਤਗਾਰ ਮੇਰੇ ਮਾਲਕ ਦੇ ਦਰ ਤੇ ਕੇਵਲ ਪਰਵਤਗਾਰ ਦੀ ਮੁਹੱਬਤ ਹੀ ਪੈਦਾ ਕੀਤੀ ਜਾਂਦੀ ਹੈ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਮੁਹੱਬਤ ਸਿੱਖਿਆ। ਭਾਈ ਨੰਦ ਲਾਲ ਜੀ ਕਹਿੰਦੇ ਇੱਥੇ ਕਿਸੇ ਨੂੰ ਨਫ਼ਰਤ ਨਹੀਂ ਸਿਖਾਈ ਜਾਂਦੀ, ਇਸੇ ਹਰ ਇੱਕ ਨੂੰ ਪਿਆਰ ਸਿਖਾਇਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਚਨ ਕਹਿੰਦੇ ਵੀ ਨਦੀ ਜਿਹੜੀ ਹੈ, ਨਦੀ ਕਿਹੜੀ ਹੈ? ਜਿਵੇਂ ਨਦੀਆਂ ਅਨੇਕਾਂ ਅਤੇ ਚਾਰ ਨਦੀਆਂ ਦਾ ਤਾਂ ਬਿਲਕੁਲ ਨਾਂ ਦੇ ਦਿੱਤਾ, ਚਾਰ ਨਦੀਆਂ ਦਾ ਤਾਂ ਐਡਰੈਸ ਦੇ ਦਿੱਤਾ ਮਹਾਰਾਜ ਨੇ, ਹੰਸ ਹੇਤ ਗੁਲੋਭ ਕੋਭ ਚਾਰੇ ਨਦੀਆਂ ਅੱਗ, ਚਾਰ ਨਦੀਆਂ ਦੀ ਤਾਂ ਗੱਲ ਸਪਸ਼ਟ ਕਰ ਦਿੱਤੀ ਨਾ। ਪਵੇ ਦਜਹੇ ਨਾਨਕਾ, ਜਿਹੜੇ ਇਹਦੇ 'ਚ ਪੈ ਜਾਣ ਸੜ ਜਾਂਦੇ ਨੇ। ਤਰੀ ਹੈ ਕਰਮੀ ਲੱਗ, ਨਦੀ ਤਰੰਦੜੀ, ਨਦੀ ਨੂੰ ਤਰਨ ਵਾਸਤੇ ਫਿਰ ਤੈਨੂੰ ਬੇੜੀ ਦੀ ਜਿਵੇਂ ਲੋੜ ਹੈ, ਪਹਿਲਾਂ ਪ੍ਰੇਮ ਪੈਦਾ ਕਰ ਅਤੇ ਫਿਰ ਪ੍ਰੇਮ ਦੇ ਨਾਲ ਭਗਤੀ ਦੀ ਬੇੜੀ 'ਤੇ ਸਵਾਰ ਹੋ ਜਾ। ਯਾਨੀ ਪ੍ਰੇਮ ਦੇ ਨਾਲ ਭਗਤੀ ਕਰੇਗਾ, ਇਸ ਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ। ਇਕੱਲੀ ਭਗਤੀ ਨਹੀਂ, ਪ੍ਰਵਾਨ ਹੀ ਨਹੀਂ ਹੋਈ ਅੱਜ ਤੱਕ ਇਕੱਲੀ ਭਗਤੀ। ਰਾਮ ਰਾਮ ਸਭ ਕੋ ਕਹਿ, ਕਹਿ ਰਾਮ ਨਾ ਹੋਏ। ਤੋ ਇਸ ਕਰਕੇ ਜਿਹੜਾ ਪ੍ਰੇਮ ਦੇ ਸਹਿਤ ਪਰਮਾਤਮਾ ਨੂੰ ਪੁਕਾਰਨਾ, ਅਸਲ ਤੋਂ ਪੁਕਾਰਨਾ ਹੀ ਉਹ ਹੈ। ਆਸਾ ਤ੍ਰਿਸ਼ਨਾ ਦੀਆਂ ਨਦੀਆਂ ਅਤੇ ਇਹਨਾਂ ਨੂੰ ਤਰਨ ਵਾਸਤੇ ਭਗਤੀ ਦੀ ਬੇੜੀ ਇਹਨਾਂ ਨਦੀਆਂ ਤੋਂ ਪਾਰ ਕਰੇ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਕੋਈ ਅਸਰ ਨਹੀਂ ਹੋਏਗਾ ਇਹਨਾਂ ਨਦੀਆਂ, ਡੁੱਬੇਗਾ ਨਹੀਂ ਤੂੰ ਇਹਨਾਂ ਦੇ ਵਿੱਚ। ਤੀਸਰੀ ਬਾਤ ਹੈ ਸਮੁੰਦਰ ਦੀ, ਸਮੁੰਦਰ ਨੂੰ ਸਾਗਰ ਵੀ ਕਿਹਾ ਜਾਂਦਾ ਹੈ। ਗਰਲਤਾ ਦੇ ਸਹਿਤ ਹੋਣ ਕਰਕੇ, ਜ਼ਹਿਰ ਦੇ ਸਹਿਤ ਹੋਣ ਕਰਕੇ ਸੰਸਾਰ ਅਤੇ ਸਮੁੰਦਰ ਦਾ ਕੋਈ ਅੰਤਰਾ ਨਹੀਂ ਹੈ, ਕੋਈ ਬਹੁਤਾ ਫਰਕ ਨਹੀਂ। ਸਮੁੰਦਰ ਦੇ ਵਿੱਚ ਕੀ ਹੈ? ਸਮੁੰਦਰ ਦੇ ਵਿੱਚ ਪਾਣੀ ਹੈ, ਸਮੁੰਦਰ ਦੇ ਦੋ ਕਿਨਾਰੇ ਨੇ, ਸਮੁੰਦਰ ਦੇ ਵਿੱਚ ਲਹਿਰਾਂ ਨੇ, ਸਮੁੰਦਰ ਦੇ ਘੁੰਮਣ ਘੇਰੀਆਂ ਨੇ, ਸਮੁੰਦਰ ਦੇ ਵਿੱਚ ਬੜਬਾਗ ਰਹੀ ਹੈ। ਕਿੰਨੇ ਪਾਣੀ ਨੂੰ ਫੂਕਦੇ ਦੀ ਕੋਈ ਅੰਦਾਜ਼ਾ ਨਹੀਂ, ਅੰਦਾਜ਼ੇ ਲਾ ਲਾ ਕੇ ਕਿਹਾ ਗ੍ਰੰਥਾਂ ਵਿੱਚ। ਵੜਵਾ ਨਾਲ ਪੰਜ ਪ੍ਰਕਾਰ ਦੀ ਅਗਨੀ ਹੈ, ਅਸੀਂ ਤਾਂ ਉਸੇ ਨੂੰ ਜਾਣਦੇ ਜਿਹੜੀ ਚੁੱਲ੍ਹਿਆਂ 'ਚ ਬਲਦੀ ਹੈ, ਪਰ ਪੰਜ ਪ੍ਰਕਾਰ ਦੀ ਹੈ। ਦਾਵਾ ਅਗਨ ਹੈ, ਡੋ ਅਗਨੀ ਹੈ, ਅਤੇ ਇਹਦੇ ਵਿੱਚ ਵੜਵਾ ਨਾਲ ਹੈ, ਜਠਰਾ ਅਗਨੀ ਹੈ, ਸਾਰੀਆਂ ਅਗਨੀਆਂ। ਅਗਨੀ ਦਾ ਕੰਮ ਕੇਵਲ ਇੱਕੋ ਹੀ ਹੈ, ਸਾੜਨਾ ਹੈ, ਚਾਹੇ ਕਿਸਮ ਕੋਈ ਵੀ ਹੋਵੇ। ਸਮੁੰਦਰ ਦੇ ਵਿੱਚ ਵੜਵਾ ਨਾਲ ਹੈ, ਔਰ ਸਮੁੰਦਰ ਦੇ ਵਿੱਚ ਕੁਝ ਜਲ ਜੰਤੂ ਐਸੇ ਖਤਰਨਾਕ ਨੇ ਜਿਹੜੇ ਬੰਦੇ ਦੀ ਜਾਨ ਲੈ ਲੈਂਦੇ, ਸਾਬਤੇ ਨਿਕਲ ਲੈਂਦੇ, ਐਡੇ ਐਡੇ ਮੱਛ ਬੈਠੇ। ਇਹ ਹੈ ਬਾਹਰਲੇ ਸਮੁੰਦਰ ਦਾ ਰੂਪ, ਅਤੇ ਅੰਦਰਲੇ ਸਮੁੰਦਰ ਦਾ ਵੀ ਇਹੀ ਰੂਪ ਹੈ, ਕੋਈ ਫਰਕ ਨਹੀਂ। ਜੇ ਭਗਤ ਜੀ ਨੇ ਕਿਹਾ ਕਿ ਸੰਸਾਰ ਸਮੁੰਦੇ ਐ ਦਾਤਾ, ਸੰਸਾਰ ਸਮੁੰਦਰ ਹੈ, ਤਾਰ ਗੋਬਿੰਦੇ, ਤਾਰ ਲੈ ਬਾਪ ਹੀ ਬੀਠ ਲੈ ਬਾਂਹ ਦੇ, ਮੇਰੇ ਵੱਸ ਨਹੀਂ ਰਿਹਾ ਸੰਸਾਰ ਤੋਂ ਤਰਨਾ, ਬੜਾ ਕਠਿਨ ਹੈ, ਸਾਡੇ ਵੱਸ ਦੀ ਬਾਤ ਨਹੀਂ। ਅਤੇ ਇੱਥੇ ਫਿਰ ਸਾਨੂੰ ਜਹਾਜ਼ ਦੀ ਲੋੜ ਹੈ। ਜਹਾਜ਼ ਇੱਥੇ ਗਿਆਨ ਨੂੰ ਮੰਨਿਆ ਹੈ, ਪ੍ਰੇਮ ਸਹਿਤ ਭਗਤੀ ਅਤੇ ਅੱਗੇ ਗਿਆਨ। ਇਹ ਸੰਸਾਰ ਸਮੁੰਦਰ ਜਿਹੜਾ ਹੈ, ਜਿਹੜੇ ਬਾਹਰ ਦੇ ਸਮੁੰਦਰ ਦੀਆਂ ਗੱਲਾਂ ਸੁਣੀਆਂ ਨਾ, ਫਰਕ ਸਿਰਫ ਇਤਨਾ ਹੀ ਹੈ ਉਹਦੇ 'ਚ ਪਾਣੀ ਹੈ, ਇਹਦੇ 'ਚ ਪਦਾਰਥਾਂ ਦਾ ਪਾਣੀ ਹੈ। ਜਿੱਧਰ ਦੇਖੋ ਪਦਾਰਥ ਦਿਸਣ ਵਾਲੇ, ਜੋ ਸੁਣੋ ਪਦਾਰਥ, ਜਿੱਧਰ ਨੂੰ ਵੀ ਮਰਜ਼ੀ ਜਾਓ ਸਮੁੰਦਰ ਦੇ ਹਰ ਪਾਸੇ ਪਾਣੀ ਹੈ ਅਤੇ ਸੰਸਾਰ ਦੇ ਹਰ ਪਾਸੇ ਪਦਾਰਥ। ਅਤੇ ਫਿਰ ਸਮੁੰਦਰ ਦੇ ਵਿੱਚ ਲਹਿਰਾਂ ਨੇ, ਇਹਦੇ 'ਚ ਤ੍ਰਿਸ਼ਨਾ ਦੀਆਂ ਲਹਿਰਾਂ ਨੇ, ਤ੍ਰਿਸ਼ਨਾ ਦੀਆਂ ਕਲੋਲਾਂ ਉੱਠਦੀਆਂ ਨੇ। ਸਮੁੰਦਰ ਦੇ ਦੋ ਕਿਨਾਰੇ ਨੇ ਅਤੇ ਸਾਡੇ ਜੀਵਨ ਦੇ ਦੋ ਕਿਨਾਰੇ ਨੇ, ਜਨਮ ਤੋਂ ਲੈ ਕੇ ਮਰਨ ਤੱਕ ਇਹ ਦੋ ਕਿਨਾਰਿਆਂ ਦੇ ਅੰਦਰ ਜੀ ਰਹੇ ਹਾਂ, ਦੋ ਕਿਨਾਰਿਆਂ ਦੇ ਅੰਦਰ ਸਮੁੰਦਰ ਹੈ। ਅਤੇ ਸਮੁੰਦਰ ਦੇ ਅੰਦਰ ਘੁੰਮਣ ਘੇਰੀਆਂ ਨੇ ਅਤੇ ਸਾਨੂੰ ਭਰਮ ਦੀਆਂ ਘੁੰਮਣ ਘੇਰੀਆਂ ਪਈਆਂ। ਭਰਮ ਦਾ ਭਰਮ ਭੁਲਾਇਆ, ਭਰਮ ਦੇ ਭੁਲਾਏ ਹੋਏ ਭਰਮ ਰਹੇ ਹਾਂ, ਇਹ ਪਮੀਰੀਆਂ 'ਚ ਘੁੰਮ ਰਹੇ ਹਾਂ। ਖਿਮਾ ਕਰਨੀ, ਮੈਂ ਤੁਹਾਨੂੰ ਸਾਖੀ ਨਹੀਂ ਕੋਈ ਸੁਣਾ ਸਕਿਆ। ਬਾਕੀ ਉਹ ਜਿਵੇਂ ਇੱਕ ਮੁਹਾਵਰਾ ਹੈ, ਕਹਿੰਦੇ ਮੀਆਂ ਮਰ ਗਿਆ ਕਿ ਰੋਜੇ ਮੁੱਕ ਗਏ, ਬਾਕੀ ਦੇ ਦਿਨਾਂ 'ਚ ਸੁਣਾ ਸੁਣ ਦਿਓ ਵੀ ਅੱਜ ਜਿਸ ਤਰ੍ਹਾਂ ਦੀ ਗੱਲ ਚੱਲ ਪਈ ਹੈ ਮੈਨੂੰ ਅੱਜ ਇਸੇ ਦੇ ਵਿੱਚ ਹੀ ਰਹਿਣ ਦਿਓ। ਸਾਖੀਆਂ ਵਾਲੀ ਗੱਲ ਕੱਲ੍ਹ ਕੁੱਲ ਨੂੰ ਸੀ ਜੈਸੀ ਆਉਂਦੀ ਆ। ਭਰਮ ਜਿਹੜਾ ਇਹ ਇੱਕ ਕਿਸਮ ਦਾ ਹੋਵੇ, ਦੁਸ਼ਮਣ ਇੱਕ ਕਿਸਮ ਦਾ ਹੋਵੇ, ਖਿਹੜਾ ਛੁੱਟ ਜਾਏ, ਭੇਦ ਭਰਮ, ਕਰਤੱਤਵ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਇਤਰ ਜਗ ਸੱਤ ਹੈ, ਪੰਚੋ ਭਰਮ, ਪੰਜ ਭਰਮ 'ਚ ਮਿਲੇ ਹੋਏ ਨੇ ਸਾਨੂੰ। ਮਾਧਵੇ ਕਿਹਾ ਕਹੀ ਹੈ ਭਰਮ ਐਸਾ ਜੈਸਾ ਮਾਨੀਏ ਹੋਏ ਨੇ, ਤਾਂ ਇਸਨੂੰ ਭਰਮ ਕਹਿੰਦੇ। ਭਰਮੇ ਸੋਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਪ੍ਰਮੇਵਾ, ਭਰਮ ਭਰਮ ਮਾਨੁਖ ਡਹਿਕਾਏ, ਜਾਂ ਤੇ ਮਹਾਂਦੁੱਤਰੇ ਮਾਏ। ਇਹ ਭੰਬੀਰੀਆਂ ਘੁੰਮ ਰਹੀਆਂ ਨੇ, ਉਹਨਾਂ ਭੰਬੀਰੀਆਂ ਦੇ ਅੰਦਰ ਜਿੱਥੇ ਪਾਣੀ ਘੁੰਮ ਰਿਹਾ ਹੈ ਅਤੇ ਉੱਥੇ ਦਾ ਜਹਾਜ਼ ਉਡੀਕੇ ਆ ਜਾਵੇ, ਉਹਨੂੰ ਨਹੀਂ ਨਿਕਲਣ ਦਿੰਦੀਆਂ ਭਾਉਂਦੀਆਂ ਭੇਰੀਆਂ। ਅਤੇ ਇਸ ਕਰਕੇ ਭਾਈ ਸੰਸਾਰ ਦੇ ਭਰਮ ਦੇ ਵਿੱਚ ਬੜੇ ਬੜੇ ਜਿਹੜੇ ਜਹਾਜ਼ ਦੀ ਨਾਈ ਆਪਣੇ ਆਪ ਨੂੰ ਸਤਪੁਰਸ਼ ਮੰਨਦੇ ਸੀ, ਭਰਮ ਦੇ ਵਿੱਚ ਤਾਂ ਉਹ ਵੀ ਭਰਮਾ ਲਏ ਭਰਮ ਨੇ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਅਤੇ ਫਿਰ ਸੰਸਾਰ ਦੇ ਸਮੁੰਦਰ ਵਿੱਚ ਅਗਨੀ ਹੈ, ਇਹ ਤ੍ਰਿਸ਼ਨਾ ਦੀ ਅਗਨੀ ਹੈ, ਉਹਦੇ 'ਚ ਲਹਿਰਾਂ ਹਨ, ਇਹਦੀਆਂ ਲੋਭ ਦੀਆਂ ਲਹਿਰਾਂ ਹਨ, ਉਹਦੇ 'ਚ ਜਲ ਜੰਤੂ ਨ, ਮੱਛ ਕੱਛ ਆਦਿ। ਅਤੇ ਇਹਦੇ ਵਿੱਚ ਕਿਹੜਾ ਘੱਟ ਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਲ ਜੰਤੂ ਨੇ ਸੰਸਾਰ ਸਮੁੰਦਰ ਦੇ। ਜਿਵੇਂ ਮੱਛੀਆਂ ਮਾਸ ਨੋਚ ਨੋਚ ਕੇ ਖਾ ਜਾਂਦੀਆਂ ਨੇ, ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਅਸੀਂ ਭਾਵੇਂ ਸੁਭਾਵਕ ਬਿਨਾਂ ਵਿਚਾਰੇ ਕਦੇ ਕਦੇ ਕਥਾ ਦੇ ਵਿੱਚ ਅਸੀਂ ਗੁਰੂ ਨੂੰ ਕਹਿੰਦੇ, ਗੁਰੂ ਨੂੰ ਕ੍ਰੋਧ ਆ ਗਿਆ, ਗੁਰੂ ਨੂੰ ਗੁੱਸਾ ਆ ਗਿਆ। ਬਹੁਤ ਸੰਭਲ ਕੇ ਗੱਲ ਕਰਨ ਵਾਲੀ ਹੈ ਗੁਰੂ ਦੇ ਵਾਸਤੇ, ਗੁਰੂ ਨੂੰ ਕਦੀ ਕ੍ਰੋਧ ਨਹੀਂ ਆਇਆ। ਕ੍ਰੋਧ ਤਾਂ ਪੰਜਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਕਾਰ ਹੈ ਜੋ ਜਲਨ ਪੈਦਾ ਕਰਦਾ ਹੈ। ਗੁਰੂ ਨੇ ਆਪਣੇ ਖਾਲਸੇ ਨੂੰ ਵੀ ਕਿਹਾ ਵੀ ਕ੍ਰੋਧ ਤੋਂ ਬਚ ਕੇ ਰਹਿਣਾ, ਅਤੇ ਫਿਰ ਜੰਗ ਕਾਹਦੇ ਨਾਲ ਹੋਏਗਾ? ਦੁਨੀਆਂ ਦੇ ਜੰਗ ਕ੍ਰੋਧ ਦੇ ਵਸ ਵਿੱਚ ਹੁੰਦੇ ਨੇ, ਅਤੇ ਮੇਰੇ ਸ਼ਹਿਨਸ਼ਾਹ ਦੇ ਜੰਗ ਜਿੰਨੇ ਵੀ ਹੋਏ ਉਹ ਵੀਰ ਰਸ ਦੇ ਅਧੀਨ ਹੋਏ, ਕ੍ਰੋਧ ਦੇ ਅਧੀਨ ਨਹੀਂ ਹੋਏ। ਕ੍ਰੋਧ ਦੇ ਵਿੱਚ ਤਾਂ ਦਿਮਾਗ ਦਾ ਸੰਤੁਲਨ ਵਿਗੜ ਜਾਂਦਾ ਹੈ, ਵੀਰ ਰਸ ਦੇ ਵਿੱਚ ਦਿਮਾਗ ਅੱਗੇ ਨਾਲ ਵੀ ਤੇਜ਼ ਹੋ ਜਾਂਦਾ ਹੈ। ਇਸ ਕਰਕੇ ਨਾ ਕਾਮੰਗ, ਨਾ ਕ੍ਰੋਧੰਗ, ਨਾ ਲੋਭੰਗ, ਨਾ ਮੋਹੰ, ਗੁਰੂ ਦੇ ਅੰਦਰ ਕੋਈ ਵੀ ਚੀਜ਼ ਨਹੀਂ ਇਹਨਾਂ ਵਿਕਾਰਾਂ ਦੇ ਵਿੱਚ। ਅਤੇ ਸੰਸਾਰ ਸਮੁੰਦਰ ਦੇ ਵਿੱਚ ਜਲ ਜੰਤੂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿਵੇਂ ਬਚੀਏ? ਅਰਦਾਸ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ। ਦਾਤਾ ਤੇਰੀ ਪ੍ਰਸਾਦ, ਤੇਰੀ ਕਿਰਪਾ ਤੋਂ ਬਿਨਾਂ ਐਸਾ ਹੋ ਨਹੀਂ ਸਕਦਾ। ਇਹ ਤਾਂ ਸਭ ਕੁਝ ਤੇਰੀ ਕਿਰਪਾ ਨਾਲ ਹੋਣ ਵਾਲਾ ਹੈ। ਤੋ ਇਸ ਕਰਕੇ ਇਹ ਤਾਂ ਸੀ ਬਾਤ, ਨਦੀ ਤਰੰਦੜੀ ਮੈਂਡਾ ਖੋਜ ਨਾ ਖੋਮੈ, ਮੰਝ ਮੁਹੱਬਤ ਤੇਰੀ। ਅਤੇ ਰਹੀ ਗੱਲ ਜਿਹੜੀ ਸੀ ਸੁੱਖ ਦੀ, ਜੋ ਮਹਾਂਪੁਰਸ਼ਾਂ ਨੇ ਕਹੀ ਸੀ, ਦੁੱਖ ਅਤੇ ਸੁੱਖ ਦੋ ਸ਼ਬਦ, ਜਿੰਨਾ ਚਿਰ ਦੋਨਾਂ ਦੀ ਸਾਨੂੰ ਪਰਿਭਾਸ਼ਾ ਨਹੀਂ ਆਉਂਦੀ ਉਨੀ ਦੇਰ ਤੱਕ ਬਾਤ ਅਧੂਰੀ ਰਹਿ ਜਾਏਗੀ। ਗੁਰਮੁਖੀ ਲਿਪੀ ਦੇ ਦੋ ਅੱਖਰ ਨੇ 35 ਅੱਖਰਾਂ ਚੋਂ, ਦੱਦਾ ਅਤੇ ਖੱਖਾ। ਦੋਨਾਂ ਨੂੰ ਜੋੜ ਕੇ ਇੱਕ ਪਦ ਬਣਾਇਆ ਅਤੇ ਬਣ ਗਿਆ ਦੁੱਖ। ਇਹਦੀ ਪਰਿਭਾਸ਼ਾ ਕੀ ਹੈ? ਇੱਕ ਸਾਡੇ ਪੁਰਾਤਨ ਵਿਦਵਾਨਾਂ ਨੇ, ਸ਼ਾਸਤਰਕਾਰਾਂ ਨੇ, ਵਿਦਵਾਨਾਂ ਨੇ ਇਕੱਠੇ ਹੋ ਕੇ ਭਾਰਤ ਦੇ ਵਿਦਵਾਨਾਂ ਨੇ ਇੱਕ ਵਿਧਾਨ ਬੰਨਿਆ ਸੀ ਵਿਆਖਿਆ ਕਰਨ ਵਾਲਿਆਂ ਵਾਸਤੇ ਕਿ ਉਸ ਵਿਧਾਨ ਦੇ ਅੰਦਰ ਰਹਿ ਕੇ ਵਿਆਖਿਆ ਕੀਤੀ ਜਾਏ। ਉਹਦੀ ਇੱਕ ਸੁਰਤੀ ਬਣਾਈ, ਉਹਦੇ ਅਧੀਨ ਵਿਆਖਿਆ ਕੀਤੀ ਕਿ ਪਦੇ ਹੈ ਸ਼ਦਾਵਤ ਪਦਾਰਥ ਕਰ ਵਿਗ੍ਰਹਿ ਵਾਕੇ ਯੋਜਨਾ ਅਖਪੇ ਅਤ ਸਮਾਧਾਨ ਖੱਟ ਬਿਰੋਂ ਵਿਆਖਿਆ ਨੂੰ ਸਿਮਰਤੋਂ। ਇਹਦਾ ਮਤਲਬ ਹੈ ਵੀ ਜਿਹੜੇ ਪਦ ਦੀ ਵਿਆਖਿਆ ਕਰਨੀ ਹੈ ਪਹਿਲਾਂ ਉਸ ਨੂੰ ਪਦ ਛੇਦ ਕਰ ਅਤੇ ਫਿਰ ਸੰਧੀ ਪ੍ਰਛੇਦ ਕਰਕੇ ਵਿਆਕਰਨ ਦੇ ਅਨੁਸਾਰ ਵਿਉਂਤਪਤੀ ਕਰ ਉਹਦੀ ਆਦਿ ਇਸ ਤਰ੍ਹਾਂ ਦੇ ਛੇ। ਉਹਦੇ ਅਨੁਸਾਰ ਮੈਂ ਦੱਦੇ ਅਤੇ ਖੱਖੇ ਨੂੰ ਅਲੱਗ ਕਰਨ ਲੱਗਿਆ ਸ਼ਾਸਤਰਕ ਰੀਤ ਅਨੁਸਾਰ ਔਰ ਵਿਆਖਿਆ ਦੀ ਪ੍ਰਣਾਲੀ ਦੇ ਵਿੱਚ ਜੋ ਪ੍ਰਮਾਣਿਤ ਕੀਤਾ ਗਿਆ ਉਸ ਦੇ ਅਨੁਸਾਰ। ਘਰ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨ ਗੁਰੂ ਪਿਆਰੇ, ਬਹੁਤ ਸੌਖੀਆਂ। ਪੰਜਾਬੀ ਯੂਨੀਵਰਸਿਟੀ ਦੇ 7-8 PhD ਵਾਲੇ ਵਿਦਵਾਨ ਅਤੇ ਉਹਨਾਂ ਦੇ ਨਾਲ ਦਾਸ ਦਾ 3-4 ਸਾਲਾਂ ਤੋਂ ਜ਼ਿਆਦਾ ਹੀ ਸਨੇਹ ਹੋ ਗਿਆ, ਉਹ ਮੈਨੂੰ ਸੱਦੇ ਰਹਿੰਦੇ ਹੈ ਔਰ ਮੌਕਾ ਦਿੰਦੇ ਆ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੋਲਣ ਦਾ। 45 ਮਿੰਟ ਦਾ, 50 ਮਿੰਟ ਦਾ ਲੈਕਚਰ ਹੁੰਦਾ ਹੈ, ਉੱਥੇ ਫਿਰ ਇੱਕ ਵਿਸ਼ੇ 'ਤੇ ਬੋਲਣਾ ਹੁੰਦਾ, ਉਸ 'ਤੇ ਇੱਧਰ ਉੱਧਰ ਨਹੀਂ ਜਾਣਾ ਹੁੰਦਾ। ਜਿਵੇਂ ਬੱਚੇ ਜਿਹੜੇ ਖੇਡਦੇ ਨਾ, ਉਹਦੇ ਵਾਸਤੇ ਬਾਉਂਡਰੀ ਹੁੰਦੀ ਵੀ ਇਸ ਤੋਂ ਪਾਰ ਹੋ ਗਿਆ, ਆਊਟ ਹੋ ਗਿਆ। ਉਹ ਵਿਦਵਾਨਾਂ 'ਚ ਵੀ ਇਸ ਤਰ੍ਹਾਂ ਆਊਟ ਮੰਨਿਆ ਜਾਂਦਾ ਕਿ ਤੂੰ ਪ੍ਰਕਰਨ ਤੋਂ ਪਹਿਲੇ 'ਚ ਰਹਿ ਗਿਆ। ਅਤੇ ਮੈਨੂੰ ਇੱਕ ਦਿਨ ਉਹਨੂੰ ਪ੍ਰਕਰਨ ਦਿੱਤਾ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਗੱਲ ਆਈ ਵੀ ਇਹਦੇ 'ਤੇ ਬੋਲਣਾ। ਮੈਂ ਆਪਣੇ ਵਿਸ਼ੇ 'ਤੇ ਆਊਂਗਾ, ਜਿਹੜੀ ਮੈਂ ਗੱਲ ਕਰਦਾ ਉਹੀ ਸੰਪੂਰਨ ਕਰਨੀ ਹੈ। ਔਰ ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰਦਾ ਵੀ ਤੁਹਾਨੂੰ ਬਹੁਤੀ ਦੇਰ ਨਹੀਂ ਬਿਠਾਉਣਾ ਮੈਂ, ਜਿਹੜਾ ਅਨਾਊਂਸ ਹੋਵੇ ਉੱਥੇ ਤੱਕ ਨਹੀਂ ਜਾਣਾ, ਆਪਾਂ ਉਰਾਂ ਉਰਾਂ ਸਮਾਪਤ ਕਰ ਲੈਣੀ। ਭਾਵੇਂ ਕਿਹਾ ਗਿਆ ਵੀ 9:15 ਵਜੇ ਤੱਕ, ਪਰ ਨਹੀਂ, 9 ਹੀ ਬਹੁਤ ਨਾ, 9 ਤੱਕ ਹੀ ਬਥੇਰੀ ਆ ਕੋਈ ਵਾਲੀ। ਜੇ ਗੱਲ ਸਮਝ ਲਈਏ ਤਾਂ ਅੱਧੇ ਘੰਟੇ 'ਚ, ਪੌਣੇ ਘੰਟੇ ਵੀ ਸਮਝੀ ਜਾ ਸਕਦੀ ਹੈ, ਨਹੀਂ ਭਾਵੇਂ 4 ਘੰਟੇ ਤੁਸੀਂ ਬੈਠੇ ਰਹੋ, ਮੈਂ ਬੈਠੀ ਜਾਵਾਂ, ਸਮਝ ਕੇ ਜਾਈਏ ਕੁਛ। ਅਤੇ ਮੈਂ ਉਹਨੂੰ ਕਿਹਾ ਵੀ ਵਿਦਵਾਨੋ ਵੀ ਮੈਂ ਕਿਸੇ ਦੇ ਚੋਟ ਦਾ ਨਹੀਂ ਕਰਨ ਆਇਆ, ਇਹਦਾ ਨਾਂ ਹੈ ਪੰਜਾਬੀ ਯੂਨੀਵਰਸਿਟੀ। ਵੀ ਜੇ ਮੈਂ ਇੱਕ ਸਵਾਲ ਕਰਦੇ ਹਾਂ ਵੀ 35 ਅੱਖਰਾਂ ਦਾ ਅਸਥਾਨ ਮੂੰਹ ਦੇ ਵਿੱਚ, ਕੰਠ ਦੇ ਵਿੱਚ, ਤਾਲੀਏ ਕਿੱਥੇ ਕਿੱਥੇ ਹੈ, ਅਤੇ ਜਿੰਨੀ ਦੇਰ ਤੱਕ ਸਾਨੂੰ ਉਸ ਅਸਥਾਨ ਦਾ ਨਹੀਂ ਪਤਾ ਕਿ ਕਿਹੜਾ ਅੱਖਰ ਕਿੱਥੋਂ ਉਹਦੀ ਸਾਊਂਡ ਬਣੇਗੀ, ਸ਼ੁੱਧ ਬੋਲਣ ਦਾ ਸਵਾਦ ਨਹੀਂ ਪੈਦਾ ਹੁੰਦਾ। ਕਲਗੀਧਰ ਅਕੈਡਮੀ ਜਿਹੜਾ ਸਾਡਾ ਸਕੂਲ ਹੈ ਉਹਦੇ 1600 ਬੱਚਾ ਪੜ੍ਹਦਾ। ਮੈਂ ਪ੍ਰਿੰਸੀਪਲ ਦੇ ਸਮੇਤ ਆਪਣੇ ਸਟਾਫ ਨੂੰ ਪੁੱਛਿਆ, ਪੰਜਾਬੀ ਟੀਚਰਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਕੋਲ ਡਿਗਰੀਆਂ ਨੇ ਵੱਡੀਆਂ ਵੱਡੀਆਂ, ਸਾਡੇ ਤਾਂ ਸਟੈਂਪ ਲੱਗੀ ਹੋਈ ਆ ਵੀ ਇਹ ਡੇਰਿਆਂ ਦੀ ਵਿੱਦਿਆ ਅਨਪੜ੍ਹ ਹੁੰਦੇ ਨੇ, ਤਾਂ ਤੁਸੀਂ ਤਾਂ ਪੜ੍ਹੇ ਲਿਖੇ ਹੋ, ਮੈਨੂੰ ਦੱਸੋ ਵੀ ਇਹਨਾਂ ਦੀ ਆਵਾਜ਼ ਕਿਹੜੇ ਕਿਹੜੇ ਅੱਖਰ ਦੀ ਕਿੱਥੋਂ ਆਵਾਜ਼ ਹੈ। ਸਾਰੇ ਚੁੱਪ। ਮੈਂ ਪ੍ਰਿੰਸੀਪਲ ਨੂੰ ਕਿਹਾ ਬੀਬਾ, ਕਹਿੰਦੇ ਜੀ ਸਾਨੂੰ ਤਾਂ ਇਹ ਪੜ੍ਹਾਈ ਆਈ ਨਹੀਂ ਕਦੇ, ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਮੈਂ PhD ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡੇ ਵੀ ਧਿਆਨ 'ਚ ਨਹੀਂ ਹੈ। ਮੈਂ ਕਿਹਾ ਵੀ ਧੰਨ ਹੈ ਤੁਹਾਡੀ ਯੂਨੀਵਰਸਿਟੀ ਵੀ ਜਿਨ੍ਹਾਂ ਨੂੰ 35 ਅੱਖਰਾਂ ਦਾ ਹੀ ਨਹੀਂ ਪਤਾ ਕਿੱਥੋਂ ਬੋਲੇ ਜਾਂਦੇ ਨੇ, ਹੈ ਪੰਜਾਬੀ ਯੂਨੀਵਰਸਿਟੀ ਅਤੇ ਬੋਲੋਗੇ ਕਿਵੇਂ ਫਿਰ। ਚਲੋ ਤੁਸੀਂ ਗੁਰਬਾਣੀ ਦੀ ਸੁੱਤਾ ਦੀ ਗੱਲ ਕੀਤੀ ਹੈ, ਮੈਂ ਕਿਹਾ ਮੇਰੇ ਕੋਲ 29 ਕਿਸਮ ਦੀ ਲਿਸਟ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਈਏ ਦੀ, ਵੱਖਰੇ ਵੱਖਰੇ ਸ਼ਬਦਾਂ ਦੇ ਨਾਲ ਅੱਖਰਾਂ ਦੇ ਨਾਲ ਯਈਆ ਲੱਗਿਆ ਹੋਇਆ, ਵੱਖਰੀਆਂ ਵੱਖਰੀਆਂ ਮਾਤਰਾ ਨੇ, ਅਤੇ ਵਿਦਵਾਨ ਮੈਨੂੰ ਬੋਲ ਕੇ ਦੱਸੋ ਵੀ ਇਹਦਾ ਉਚਾਰਨ ਕਿਵੇਂ ਕਰੋਗੇ। ਦਾਦਾ ਯਈਏ ਨੂੰ ਸਿਹਾਰੀ ਲੱਗਿਆ, ਦੱਸੋ ਕਿਵੇਂ ਬੋਲਦੇ ਹੋ ਤੁਸੀਂ। ਦਾਇਕ ਹੋਗੇ, ਦਲਾਮਾਂ ਲੱਗ ਗਈਆਂ, ਇਹ 2 ਅਤੇ 2 4 ਹੋਣਗੇ, 5 ਹੋਣ ਨਹੀਂ ਦੇਣੇ। ਫਿਰ ਪਤਾ ਆਖੇ ਤੂੰ ਚੇਲਾ ਕੀ ਦਾ, ਕਹਿੰਦਾ ਤੈਂ ਦਾਣੇ ਲੈਣੇ, ਇਸ ਗੱਲ ਤੋਂ ਝੋਲੀ ਚਾਟਾ ਦੇਖ ਕੀ ਦਿਆ, ਤੂੰ ਡਿਗਰੀਆਂ ਦੇਖਣੀਆਂ। ਸੰਪਰਦਾਈ ਵਿਦਵਾਨਾਂ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਵੀ ਗੁਰੂ ਦੀ ਮਹਾਨ ਕਿਰਪਾ ਹੈ, ਅੱਜ ਵੀ ਇਹ ਵਿਦਿਆ ਡੇਰਿਆਂ ਦੀ ਪਰਵਲ ਹੈ, ਅਤੇ ਡੇਰੇ ਜਿਹੜੇ ਦੂਸਰੇ ਸਰਸੇ ਵਾਲੇ ਦੂਜੇ ਤੀਜੇ ਉਹਨਾਂ ਨਾਲ ਨਾ ਜੋੜਿਆ ਕਰੋ। ਡੇਰਾ ਤਾਂ ਗੁਰੂ ਸਾਹਿਬ ਵੀ ਡੇਰੇ ਬਰਦਾਰ ਨੇ, ਸੈਂਕੜੇ ਥਾਂ 'ਤੇ ਗੁਰੂ ਨੂੰ ਡੇਰੇ ਬਰਦਾਰ ਲਿਖਿਆ ਹੈ। ਲਿਆ ਪੋਥੀ ਕੱਢੋ ਸੂਰਜ ਪ੍ਰਕਾਸ਼ ਦੀ, ਮੈਂ ਦੱਸ ਦਿੰਦਾ ਕਿੱਥੇ ਕਿੱਥੇ ਲਿਖਿਆ। ਡੇਰਾ ਤੋਰਾ ਸਤਿਗੁਰੂ, ਡੇਰੇ ਦਾ ਅਰਥ ਕੀ ਹੈ, ਨਿਵਾਸ, ਡੱਡਾ ਡੇਰਾ ਇਹ ਨਹੀਂ, ਡੇਰੇ ਦਾ ਅਰਥ ਨਿਵਾਸ ਹੁੰਦਾ, ਨਿਵਾਸ ਕਿਹਦਾ ਨਹੀਂ, ਤੁਸੀਂ ਵੀ ਡੇਰੇ ਬਰਦਾਰ ਹੋ, ਡੇਰੇ ਦਾ ਅਰਥ ਨਿਵਾਸ ਹੈ, ਕਿੱਥੇ ਰਹਿ ਰਿਹਾ, ਜਿੱਥੇ ਪਖੰਡੀ ਰਹਿ ਰਿਹਾ ਉਹਦਾ ਨਾਂ ਲੈ ਕੇ ਕਹਿ ਦਿਓ ਵੀ ਇਹ ਗਲਤ ਹੈ। ਜਿਹੜਾ ਗੁਰੂ ਦੇ ਨਾਲ ਤੋਂ ਜੋੜ ਰਿਹਾ ਤੇ ਉਹਦਾ ਤਾਂ ਭਾਈ ਸਤਿਕਾਰ ਕਰਨਾ ਪਏਗਾ। ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਜਿੰਦੇ 10 ਲੱਖ ਨੂੰ ਜਿਹੜਾ ਅੰਮ੍ਰਿਤਪਾਨ ਕਰਿਆ ਉਹਦੀ ਲਿਸਟ ਬਣੀ, ਜ਼ਬਾਨੀ ਨਹੀਂ ਗੱਲਾਂ, ਸੰਤ ਗਿਆਨੀ ਗੁਰਬਚਨ ਸਿੰਘ ਦੇ ਕੋਲ ਲਿਸਟ ਸੀ, ਇਹ ਮਹਾਂਪੁਰਖਾਂ ਦੇ ਕੋਲ। 10,000 ਨੂੰ ਇੱਕ ਦਿਨ ਦੇ ਟਾਂਡਾ ਪਿੰਡ ਦੇ ਵਿੱਚ ਬਣਜਾਰਿਆਂ ਦੇ ਪਿੰਡਾਂ 'ਚ ਅੰਮ੍ਰਿਤ ਛਕਾਇਆ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਵੀ ਪੰਜਾਂ ਪਿਆਰਾਂ 'ਚ ਲੱਗੇ ਹੋਏ ਸਨ। ਤੋ ਇਹੋ ਜਿਹੇ ਜਿਹੜੇ ਮਹਾਂਪੁਰਸ਼ ਨੇ, ਤੋ ਇੱਕ ਰੱਸੇ ਵੱਢ ਕੇ ਇਹ ਗੱਲ, ਇਹ ਸਾਡੇ ਬੜੀ ਘਾਤਕ ਸਿੱਧ ਹੋਏਗੀ, ਆਪਣੇ ਨੂੰ ਆਪਣੇ ਸਮਝਣ ਦੀ ਕੋਸ਼ਿਸ਼ ਕਰਨੀ। ਬਲਕਿ ਚੰਗੀ ਤਾਂ ਇਹ ਗੱਲ ਵੀ ਬਗਾਨਿਆਂ ਨੂੰ ਵੀ ਆਪਣੇ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਮੈਂ ਤਾਂ ਇਸ ਗੱਲ ਦੇ ਹੱਕ 'ਚ ਹਾਂ। ਅਤੇ ਹੁਣ ਚੱਲ ਇਹ ਰਹੀ ਵੀ ਆਪਣਿਆਂ ਨੂੰ ਵੀ ਬਗਾਨੇ ਬਣਾ ਦਿਓ, ਹੁਣ ਗੱਲ ਇਹ ਚੱਲ ਰਹੀ। ਤੋ ਗੁਰੂ ਕਿਰਪਾ ਕਰੇ ਅਤੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਵੀ ਵਾਈਸ ਚਾਂਸਲਰ ਸਾਹਿਬ ਉਹ ਬੈਠੇ, ਉਹ ਬਹੁਤ ਗੁਰਮੁਖ ਬੰਦਾ ਭਾਈ ਜਸਪਾਲ ਸਿੰਘ ਜੀ, ਡਾਕਟਰ ਉਹ ਕੋਈ ਵਿਦਵਾਨ ਬੰਦਾ। ਅਤੇ ਜਦੋਂ ਉਚਾਰਨ ਕਰ ਕਰਕੇ ਦੱਸਿਆ ਕਿ ਭਾਈ ਇਹ ਸਿਹਾਰੀ ਐਂ ਬੋ, ਇਹਦਾ ਫਾਰਮੂਲਾ ਹੈ, ਇਹ ਤੋਂ ਬਿਨਾਂ ਬੋਲ ਨਹੀਂ ਹੁੰਦੀ ਹੈ। ਅਤੇ ਹੁਣ ਹਿਸਾਬ ਕਿਤਾਬ ਐਸਾ ਹੋਇਆ, ਲਸਾੜੇ ਪਿੰਡ ਦੇ ਅੰਦਰ, ਜ਼ਿਲ੍ਹਾ ਲੁਧਿਆਣੇ ਦੇ ਅੰਦਰ ਪੈਲ ਦੇ ਕੋਲ ਪਿੰਡ ਹੈ ਇੱਕ ਲਸਾੜਾ ਪਿੰਡ, 5 ਮਾਸਟਰ ਇਕੱਠੇ ਹੋ ਕੇ ਨਾ ਛੁੱਟੀ ਦੇ ਦਿਨਾਂ 'ਤੇ ਜੀ ਅਖੰਡ ਪਾਠ ਰੱਖ ਕੇ ਬਹਿ ਗਏ, ਸੰਥਿਆ ਕਿਸੇ ਦੀ ਵੀ ਨਹੀਂ ਸੀ ਹੋਈ। ਮਹਾਰਾਜ ਦਾ ਸਰੂਪ ਲੈਣ ਵਾਸਤੇ ਆਏ, ਉਹ ਗਲਤੀ ਦੇ ਨਾਲ ਜਾਂ ਸੁਭਾਵਕ ਸਮਝ ਲਓ ਵੀ ਲੜੀਵਾਰ ਸਰੂਪ ਦਿੱਤਾ ਗਿਆ, ਜਾਣ ਬੁੱਝ ਕੇ ਤਾਂ ਕਿਸੇ ਨੇ ਨਹੀਂ ਕਰਿਆ ਕੁਛ। ਉਹ ਜਦੋਂ ਕੀਤਾ ਪ੍ਰਕਾਸ਼, ਉਹਨਾਂ ਦੇ ਹਵਾਸ ਉੱਡ ਗਏ, ਨਾ ਮੁੜਨ ਜੋਗਾ ਟਾਈਮ ਰਿਹਾ, ਅਰਦਾਸ ਕਰਕੇ ਅਖੰਡ ਪਾਠ ਸ਼ੁਰੂ ਕਰ ਲਿਆ। ਅਤੇ ਚਲੋ ਘਰਦਿਆਂ ਨੂੰ ਕਿਹੜਾ ਪਤਾ ਸੀ ਵੀ ਕੀ ਪਾਠ ਹੁੰਦਾ, ਉਹਨਾਂ ਨੇ ਤਾਂ ਸੁੱਖ ਲਾਉਣੀ ਸੀ, ਉਹਨਾਂ ਦਾ ਵੀ ਸਰੀਂ ਗਿਆ ਪਾਠੀਆਂ ਦਾ ਵੀ, ਲੱਲਾ ਪੱਬਾ ਕਰੀ ਗਏ ਭੋਗ ਪੈਣ 'ਚ ਨਾ ਆਵੇ। ਰਿਸ਼ਤੇਦਾਰ ਕਹਿੰਦੇ ਹੋ ਕੀ ਆ ਲੋੜਾ ਕੀ ਆ ਕਿ ਭੋਗ ਪੈਣ 'ਚ ਨਹੀਂ ਆ ਰਿਹਾ। ਉਹਨੇ ਪਾਠੀਆਂ ਦੇ ਜਥੇਦਾਰ ਨੂੰ ਕਿਹਾ, ਤੂੰ ਜਥੇਦਾਰਾਂ ਕੀ ਗੱਲ, ਭੋਗ ਨਹੀਂ ਪੈ ਰਿਹਾ, ਰਿਸ਼ਤੇਦਾਰਾਂ ਨੇ ਜਾਣਾ ਵੀ ਹੈ, ਤੁਸੀਂ ਕੀ ਕਰ ਰਹੇ ਹੋ ਇਹ। ਉਹ ਕਹਿੰਦੇ ਜੀ ਅਸੀਂ ਕੀ ਕਰੀਏ, ਕਹਿੰਦੇ ਤੁਹਾਡੇ ਸੰਤਾਂ ਨੇ ਮਹਾਰਾਜੇ ਗਲਤ ਦੇਤਾ। ਵਾਹਿਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਕਿਹਾ ਵੀ ਅਸੀਂ ਗਲਤ ਹੈ, ਲੜੀਵਾਰ ਨੂੰ ਕਹਿੰਦੇ ਮਹਾਰਾਜ ਗਲਤ ਦੇ ਦਿੱਤਾ। ਅੱਛਾ, ਮਹਾਰਾਜ ਵੀ ਠੀਕ ਅਤੇ ਗਲਤ ਹੁੰਦੇ ਨੇ, ਦੋ ਪ੍ਰਕਾਰ ਦੇ ਖੌਂਸੜੇ ਪੈਣ ਵਾਲੇ ਨੇ ਇਹੋ ਜਿਹੇ ਲੋਕਾਂ ਦੇ। ਨੱਚਣਾ ਆਪ ਨੂੰ ਨਹੀਂ ਆਉਂਦਾ ਕਿ ਭੌਂਸੋੜੀ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਤੋ ਇਸ ਕਰਕੇ ਸਾਧ ਸਿੰਘ ਜੀ, ਵਿੱਦਿਆ ਦਾ ਘਰ ਬਹੁਤ ਦੂਰ ਹੈ, ਵਿਦਵਾਨਾਂ 'ਚ ਜਾ ਕੇ ਪਤਾ ਚੱਲਦਾ ਹੈ। ਸੱਚੀ ਗੱਲ ਹੈ ਵੀ ਜਦੋਂ ਵਿਦਵਾਨਾਂ ਜਾ ਕੇ ਬੈਠੀਦਾ ਅਤੇ ਉਦੋਂ ਇੰਨਾ ਮਹਿਸੂਸ ਹੁੰਦਾ ਹੈ ਵੀ ਇਹ ਸਮੁੰਦਰ ਹੈ, ਸਮੁੰਦਰ ਦੀ ਇੱਕ ਬੂੰਦ ਨੂੰ ਪਾ ਕੇ ਉਛਾਲੇ ਨਹੀਂ ਖਾਣੇ ਚਾਹੀਦੇ, ਵੀ ਵਿੱਦਿਆ ਵੀ ਇੱਕ ਸਾਗਰ ਹੀ। ਅਤੇ ਇਹਦੇ ਵਿੱਚ ਦੱਦਾ ਅਤੇ ਖੱਖਾ ਦੋ ਨੇ। ਦੁੱਖ ਦਾ ਅਰਥ ਕੀ ਹੈ? ਦੱਦੇ ਦੇ ਅੰਦਰ ਅਰਥ ਹੈ, ਦਾ ਦਾ ਅਰਥ ਦੁਸਤਰ, ਖਾ ਦਾ ਅਰਥ ਹੀ ਕੋਈ ਰਹਿਣਾ, ਖਵਣਾ, ਖਵਣੇ ਦਾ ਅਰਥ ਹੈ ਸਹਾਰਨਾ, ਸਹਿਣਾ। ਦਾ ਦਾ ਅਰਥ ਹੈ ਦੁਸਤਰ, ਦੁਸਤਰ ਦਾ ਅਰਥ ਹੈ ਕਠਿਨ, ਕਠਿਨ ਦਾ ਅਰਥ ਹੈ ਔਖਾ। ਜਿਹਦਾ ਸਹਾਰਨਾ ਔਖਾ ਹੋਵੇ ਉਹਨੂੰ ਦੁੱਖ ਕਿਹਾ ਜਾਂਦਾ, ਭਾਵੇਂ ਬੁਖਾਰ ਚੜ੍ਹ ਗਿਆ, ਭਾਵੇਂ ਸਿਰ ਦਰਦ ਹੁੰਦਾ ਹੈ, ਚਾਹੇ ਕਿਸੇ ਦਾ ਵਿਛੋੜਾ, ਵਿਛੋੜੇ ਦਾ ਦੁੱਖ ਸਾਰਿਆਂ ਥਾਂ 'ਤੇ ਲੱਗੀ ਜਾਣ। ਜਿਹਦਾ ਸਹਿਣ ਕਰਨਾ ਔਖਾ, ਬਸ ਉਹਦਾ ਨਾਂ ਦੁੱਖ ਹੈ, ਹੋਰ ਦੁੱਖ ਕੀ ਹੈ? ਸੁੱਖ ਕੀ ਹੈ? ਜਿਹਦਾ ਸਹਾਰਨਾ ਸੌਖਾ ਹੈ, ਸੁੱਖ ਸੁਖਦਾਇਕ। ਅਤੇ ਇਸ ਕਰਕੇ ਸੁੱਖ ਅਤੇ ਜਿਹੜੇ ਦੁੱਖ ਨੇ, ਇਹਦੀ ਸੁੱਖ ਅਤੇ ਦੁੱਖ ਦੀ ਪਰਿਭਾਸ਼ਾ ਹੈ। ਵਾਤ ਸੀ ਮੰਜ਼ਿਲ ਦੀ, ਮਹਾਂਪੁਰਸ਼ਾਂ ਨੇ ਮੇਰੇ ਲਈ ਤਾਂ ਮੌਜ ਬਣਾ ਦਿੱਤੀ, ਮੈਨੂੰ ਕੋਈ ਸੋਚਣ ਦੀ ਲੋੜ ਹੀ ਨਹੀਂ ਪਈ। ਮੈਂ ਦੇਖਿਆ ਵੀ 2-3 ਗੱਲਾਂ ਵੀ ਹੈਗੀਆਂ ਵੀ ਇਹਦੇ 'ਚ ਸਰ ਜਾਣਾ ਆਪਣਾ ਤਾਂ, ਕਿਉਂਕਿ ਗਰੀਬ ਬੰਦੇ ਨੇ ਕਿੰਨਾ ਖਾਣਾ ਹੁੰਦਾ, ਕਹਿੰਦਾ ਮੇਰੇ ਤਾਂ ਇੰਨੇ ਕੁ ਰਸ ਨਾਲ ਹੀ ਸਰ ਜਾਣਾ ਹੈ, ਵੀ ਆਪਣਾ ਕਿਹੜਾ ਪੇਟ ਬਹੁਤਾ ਵੱਡਾ ਹੈ ਵੀ ਥੋੜ੍ਹੀ ਜਿਹੀ ਰੋਟੀ ਨਾਲ ਸਰ ਜਾਣਾ। ਮੈਂ ਕਿਹਾ ਵੀ ਆਪਣੇ ਨਾਲ ਹੀ ਟਾਈਮ ਉਹਨਾਂ ਕਾ, ਵੀ ਉਹਦੇ ਅਨੁਸਾਰ ਮੇਰੇ ਤਾਂ ਇੰਨੇ ਨਾਲ ਹੀ ਸਰ ਜਾਣਾ, ਜੇ ਮਹਾਂਪੁਰਖ ਕਹਿ ਰਹੇ। ਹੁਣ ਮੰਜ਼ਿਲ ਦੇ ਬਾਰੇ ਥੋੜ੍ਹਾ ਜਿਹਾ ਹੋਰ ਧਿਆਨ ਦਿਓ, ਥੋੜ੍ਹੀ ਜਿਹੀ ਗੱਲ ਬਰੀਕ ਹੋਏਗੀ। ਮੰਜ਼ਿਲ ਅਤੇ ਮਾਰਗ ਦਾ ਸੰਬੰਧ ਹੈ ਬਹੁਤ ਗਹਿਰਾ, ਬਹੁਤ ਨੇੜੇ ਦਾ। ਜਿਨ੍ਹਾਂ ਦੇ ਮਾਰਗ ਖੋਏ ਗਏ ਉਹਨਾਂ ਨੂੰ ਕਦੀ ਮੰਜ਼ਿਲਾਂ ਆਈਆਂ ਨਹੀਂ। ਮੰਜ਼ਿਲ 'ਤੇ ਜਾਣ ਲਈ ਮਾਰਗ 'ਤੇ ਆਉਣਾ ਪਏਗਾ, ਔਰ ਜੈਸੀ ਮੰਜ਼ਿਲ ਵੈਸਾ ਮਾਰਗ। ਜੇ ਦੁਨਿਆਵੀ ਮੰਜ਼ਿਲ ਹੈ ਦੁਨਿਆਵੀ ਮਾਰਗ, ਕਦੇ ਕਦੇ ਤਾਂ ਪਰਮਾਤਮਾ ਨੇ ਇਹੋ ਜਿਹੀ ਗੱਲ ਬਣਾਈ ਹੋਈ ਹੈ, ਹੈ ਤਾਂ ਤੁਹਾਡੇ ਕਹਿਲਗਿਰੀ 'ਚ ਹੋਣਗੇ ਵੀ ਇੱਥੇ ਦੀਆਂ ਸੜਕਾਂ ਦਾ ਮੈਨੂੰ ਬਾਹਲਾ ਗਿਆਨ ਨਹੀਂ, ਉੱਥੇ ਮੈਂ 97 ਦਾ ਆਉਂਦਾ ਟਰਾਂਟੋ ਦਾ, ਮੈਨੂੰ ਘੱਟ ਪਤਾ ਭਾਈ ਦਰਸ਼ਨ ਸਿੰਘ ਕੱਲੀ ਕੱਲੀ ਰੋਡ ਦੇ ਸਾਰੇ ਨਾ, ਮੈਂ ਚੇਤਾ ਨਹੀਂ ਰੱਖਦਾ, ਮੈਂ ਤਾਂ ਆਰਾਮ ਨਾਲ ਬਹਿ ਜਾਂਦਾ, ਅਤੇ ਇਹ ਸਾਰੀਆਂ ਰੋਡਾਂ ਦਾ ਖਿਆਲ ਰੱਖਦਾ। ਉਹ ਮੈਨੂੰ ਵੀ ਮੌਜ ਰਹਿੰਦੀ ਹੈ ਜਦੋਂ ਕੋਈ ਪੁੱਛਦਾ ਜੀ ਕਿੱਥੇ, ਸਾਰੇ ਡਾਇਰੈਕਸ਼ਨ ਦੇ ਦਿੰਦਾ। ਅਤੇ ਮੈਂ ਇੱਕ ਦਿਨ ਪੁੱਛ ਲਿਆ, ਮੈਂ ਕਿਹਾ ਵੀ ਇਹ ਰੋਡ ਦਾ ਨਾਂ ਕੀ ਆ? ਕਹਿੰਦੇ ਜੀ ਬਵੇੜ। ਅਤੇ ਜਦੋਂ ਇੱਕ ਚੌਂਕ ਜਿਹਾ ਆਇਆ ਗਾਹਾਂ ਲੱਗਿਆ, ਮੈਂ ਕਿਹਾ ਆਹ ਅੱਖਰ ਤਾਂ ਪਿੱਛੇ, ਮੈਨੂੰ ਭਾਵੇਂ ਇੰਗਲਿਸ਼ ਤਾਂ ਜ਼ਿਆਦਾ ਨਹੀਂ ਆਉਂਦੀ, ਮੈਂ ਕਿਹਾ ਵੀ ਇਹ ਤਾਂ ਇੱਥੇ ਬੀਜ ਤਾਂ ਹੈ ਨਹੀਂ, ਇੱਥੇ ਤਾਂ ਕੁਛ ਹੋਰ ਆ ਗਿਆ ਹੁਣ। ਕਹਿੰਦੇ ਜੀ ਇਹ ਕੈਂਸਲ ਮੋਰ ਹੈ। ਮੈਂ ਕਿਹਾ ਲੋੜਾ ਆ ਗਿਆ, ਨਾ ਸੜਕ ਟੁੱਟੀ ਵਿਚਾਲੇ, ਨਾ ਚੌਂਕ ਬਦਲਿਆ, ਸਿੱਧੀ ਜਾ ਰਹੀ ਹੈ, ਸਿੱਧੇ ਆਪਾਂ ਜਾ ਰਹੇ ਹਾਂ। ਪਹਿਲਾਂ ਬਵੇੜ ਕਹਿੰਦੇ ਸੀ, ਹੁਣ ਇਹਨੂੰ ਕੈਂਸਲ ਮੋਰ ਕਹਿਣ ਲੱਗ ਗਏ। ਮੈਂ ਕਿਹਾ ਹੋਰ ਵੀ ਹੈ ਕਿ ਕੁਛ? ਕਹਿੰਦੇ ਹੋਰ ਵੀ ਹੈ। ਮੈਂ ਕੀ ਹੈ? ਕਹਿੰਦੇ ਰਦਰਫੋਰਡ। ਮੈਂ ਕਿਹਾ ਉਹ ਵੀ ਇੱਕ ਨੇ ਜੁੜੀ ਆ? ਕਹਿੰਦੇ ਇੱਕ ਨੇ ਜੁੜੀ ਆ। ਮੈਂ ਫਿਰ ਧਿਆਨ ਕੀਤਾ ਵੀ ਬਿਲਕੁਲ ਐਨ ਜਿਹੜੀ ਅੰਦਰ ਵਾਲੀ ਮੰਦਰ ਵਾਲੀ ਗੱਲ ਨੇ, ਉਹਦੇ ਮਾਰਗ ਵੀ ਇਸੇ ਤਰ੍ਹਾਂ ਦੇ, ਬਿਲਕੁਲ ਇਸੇ ਤਰ੍ਹਾਂ। ਮਾਰਗ ਦੇ ਉੱਤੇ ਜਦੋਂ ਪੈਰ ਧਰੀਦਾ, ਪਹਿਲਾਂ ਹੈ ਕਰਮ ਮਾਰਗ। ਕਰਮ ਮਾਰਗ ਕਰਮ ਕਾਂਡ ਦੀ ਗੱਲ ਨਹੀਂ, ਨਿਸ਼ਕਾਮ ਕਰਮਾਂ ਦੀ ਕਰਨੀ ਨੂੰ ਕਰਮ ਕਾਂਡ ਨਹੀਂ ਕਿਹਾ ਜਾਂਦਾ। ਸੇਵਾ ਕਰਤ ਹੋਏ ਨਿਹ ਕਾਮੇ, ਕਾਮਨਾ ਤੋਂ ਪਰੇ ਹੋ ਕੇ ਸੇਵਾ ਕਰਨੀ। ਅਰ ਨਿਤ ਕਰਮ ਜੋ ਗੁਰੂ ਨੇ ਸਾਨੂੰ ਹੁਕਮ ਕੀਤਾ, ਜੋ ਭਾਈ ਨੰਦ ਲਾਲ ਜੀ ਨੂੰ ਕਿਹਾ, ਜੋ ਗੁਰੂ ਰਾਮਦਾਸ ਜੀ ਨੇ, ਗੁਰੂ ਸਤਿਗੁਰ ਕਾ ਜੋ ਸਿੱਖ ਕਾ ਇਸ ਬਲ, ਇਹ ਕਰਮ ਕਾਂਡ ਨਹੀਂ, ਇਹ ਗੁਰੂ ਦਾ ਹੁਕਮ ਹੈ। ਵਾਹਿਗੁਰੂ ਕਿਰਪਾ ਕਰੇ ਵੀ ਅੱਜ ਕੱਲ੍ਹ ਜਿਹੜਾ ਪ੍ਰਚਾਰ ਕੁਝ ਐਸਾ ਹੈ। ਅਮੈਰੀਕਾ ਤੋਂ ਚੌਥ ਪੰਜਕ ਦੀ ਗੱਲ ਹੈ, ਇੱਕ ਬੱਚੀ ਦਾ ਫੋਨ ਆਇਆ ਜਿਹੜਾ ਮੈਂ ਕਦੇ ਉਹਦੀ ਆਵਾਜ਼ ਪਹਿਲਾਂ ਸੁਣੀ ਨਹੀਂ ਔਰ ਨਾ ਮੈਂ ਕਦੇ ਸ਼ਕਲ ਦੇਖੀ ਹੈ। ਅਤੇ ਉਹ ਬੇਟੀ 3 ਸਾਲ ਕਹਿੰਦੀ ਮੈਨੂੰ ਹੋ ਗਿਆ ਅੰਮ੍ਰਿਤ ਛਕੇ ਨੂੰ। ਮੈਂ ਫੋਨ 'ਤੇ ਪੁੱਛਿਆ ਸੀ, ਫਿਰ ਆਵਾਜ਼ ਤੋਂ ਲੱਗਦੀ ਸੀ ਵੀ ਬੱਚੀ ਛੋਟੀ ਉਮਰ ਦੀ ਹੈ। ਕਹਿੰਦੀ ਬਾਬਾ ਜੀ ਮੈਂ ਇੰਟਰਨੈਟ 'ਤੇ ਤੁਹਾਡੀਆਂ ਬਹੁਤ ਸਾਰੀਆਂ ਕਥਾ ਸੁਣੀਆਂ ਅਤੇ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਮੈਂ ਕਿਹਾ ਵੀ ਸ਼ਾਇਦ ਹੋ ਸਕਦਾ ਵੀ ਕੋਈ ਸ਼ੰਕਾ ਹੋਵੇ ਜਾਂ ਹੋਵੇ। ਮੈਂ ਕਿਹਾ ਬੀਬਾ ਮੈਂ ਇੱਥੇ ਆਉਣਾ, ਅਮੈਰੀਕਾ ਕੈਲੀਫੋਰਨੀਆ ਆਉਣਾ, ਤੁਸੀਂ ਕੋਈ ਬਾਤ ਨਹੀਂ ਹੈਗੀ, ਪਰ ਇੱਕ ਨਿਜ ਮੈਂ ਵੀ ਆਪਣੀ ਮਾਂ ਨੂੰ ਨਾਲ ਲੈ ਕੇ ਆਈ, ਇਕੱਲੀ ਨਾ ਆਈ। ਮੇਰਾ ਇਹ ਨਿਜ਼ਮ ਹੈ ਕਿ ਜੇ ਬੀਬੀ ਵਿਆਹੀ ਹੋਏ ਤਾਂ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਵੇ, ਭਾਵੇਂ ਮੇਰੀਆਂ ਹੀ ਬੱਚੀਆਂ ਨੇ, ਮੇਰੀਆਂ ਧੀਆਂ। ਐਸੀ ਨਹੀਂ ਕੋਈ ਗੱਲ ਕਿ ਮੈਨੂੰ ਆਪਣੇ ਆਪ 'ਤੇ ਵਿਸ਼ਵਾਸ, ਪਰ ਨਿਜ਼ਮ ਨਿਜ਼ਮ ਹੁੰਦਾ। ਕਹਿੰਦੀ ਬਾਬਾ ਜੀ ਵੀ ਮੈਂ ਪੁੱਛਦੀਆਂ ਵੀ ਦੇਖੋ ਜਦ ਮੈਂ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਪੜ੍ਹਦੀ ਹਾਂ ਨਾ, ਕਹਿੰਦੀ ਬਾਬਾ ਜੀ ਕੀ ਦੱਸਾਂ ਵੀ ਇੰਨਾ ਆਨੰਦ ਆਉਂਦਾ ਨਾ ਜਾਪ ਸਾਹਿਬ ਪੜ੍ਹਦਿਆਂ, ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਮੇਰੇ ਅੰਦਰ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ। ਪਰਮੇਸ਼ਰ ਨੂੰ ਕਿੰਨਿਆਂ ਨਾਮਾਂ ਨਾਲ ਚੇਤੇ ਕੀਤਾ। ਫਿਰ ਸਵੇਰ ਕਹਿੰਦੇ ਆਨੰਦ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਤਾਂ ਇੰਨਾ ਮੈਂ ਗੜੁੱਚ ਹੋ ਜਾਂਦੀ ਹਾਂ, ਕਹਿੰਦੀ ਪਰ ਉਹ ਕਿਸੇ ਦਾ ਕਿਹਾ ਹੋਇਆ ਸ਼ਬਦ ਕਿਤੇ ਬੀਬੀ ਦੇ ਚੁਭਦਾ ਸੀ। ਕਹਿੰਦੇ ਜੀ ਕੀ ਇਹ ਨਾਮ ਜਪਣ ਦੇ ਬਰਾਬਰ ਕਰਮ ਕਾਂਡ ਜਾਂ ਨਹੀਂ ਹੈ ਵੀ ਐਵੇਂ ਪੰਜੇ ਬਾਣੀਆਂ ਪੜ੍ਹਨੀਆਂ? ਉਹ ਤੇਰਾ ਭਲਾ ਹੋ ਜਾਏ, ਇਹ ਤਾਂ ਹੋਰ ਹੀ ਪਾਸੇ ਨੂੰ ਚੱਲ ਪਈ ਬੀਬੀ। ਮੈਂ ਕਿਹਾ ਬੇਬਾ ਖਤਰਨਾਕ ਰਸਤਾ ਬੇਟੀ, ਦੇਖੀ ਪੈ ਨਾ ਜਾਈ। ਕਰਮ ਕਾਂਡ ਨਹੀਂ, ਗੁਰੂ ਦਾ ਹੁਕਮ ਪੰਜ ਬਾਣੀਆਂ ਪੜ੍ਹਨ ਦਾ, ਇਹ ਮਨ ਦੇ ਵਿੱਚ ਸੰਸਾ ਨਾ ਲਿਆ। ਜਿਹਨਾਂ ਬਾਣੀਆਂ ਪੜ੍ਹੇ ਤੋਂ ਬਿਨਾਂ ਅੰਮ੍ਰਿਤ ਨਹੀਂ ਤਿਆਰ ਹੁੰਦਾ, ਉਹ ਬਾਣੀਆਂ ਸਿੱਖ ਨੂੰ ਰੋਜ਼ ਪੜ੍ਹਨੀਆਂ ਪੈਂਦੀਆਂ, ਇਦੋਂ ਬਾਅਦ ਜਿੰਨੀਆਂ ਮਰਜ਼ੀ ਬਣੀ ਜਾਓ। ਤੋ ਇਸ ਕਰਕੇ ਸਾਧ ਸਿੰਘ ਜੀ, ਪਹਿਲਾਂ ਹੈ ਜਿਹੜਾ ਮਾਰਗ, ਇਹ ਕਰਮ ਕਾਂਡ ਨਹੀਂ, ਨਿਸ਼ਕਾਮ ਸੇਵਾ ਦਾ। ਇਹਨੂੰ ਕਹਿੰਦੇ ਨੇ ਜਿਸ ਨੂੰ ਭਗਵਾਨ ਕ੍ਰਿਸ਼ਨ ਵਾਰ ਵਾਰ ਕਹਿੰਦੇ ਨੇ, ਹੇ ਪਾਰਥ ਕਰਮਯੋਗੀ ਬਣ, ਕਰਮਯੋਗੀ ਬਣ, ਉਹ ਹਥਿਆਰ ਸਿੱਟੀ ਬੈਠਾ। ਅਤੇ ਗੁਰੂ ਸਾਹਿਬ ਵੀ ਆਪਣੇ ਸਿੱਖ ਨੂੰ ਕਰਮਯੋਗੀ ਬਣਾਉਂਦੇ ਨੇ, ਪਹਿਲਾਂ ਨਿਸ਼ਕਾਮ ਕਰਮ ਕਰ, ਹਿਰਦਾ ਸ਼ੁੱਧ ਹੋ ਜਾਏਗਾ। ਅਤੇ ਹਿਰਦਾ ਸ਼ੁੱਧ ਹੋਏ ਦੇ ਵਿੱਚ ਨਾਮ ਟਿਕੇਗਾ। ਹੈਰਾਨੀ ਦੀ ਗੱਲ ਹੈ ਵੀ ਉਹ ਲੋਕ ਵੀ ਕਹਿੰਦੇ ਨੇ ਵੀ ਨਾਮ ਟਿਕਦਾ ਨਹੀਂ ਜਿਨ੍ਹਾਂ ਨੇ ਬਰਤਨ ਮੁੱਧਾ ਕਰਕੇ ਗੁਰੂ ਦੇ ਅੱਗੇ ਕੀਤਾ ਹੋਇਆ ਵੀ ਟਿਕਾ ਦੇ ਉਹਦੇ ਉੱਤੇ ਨਾਮ। ਬਰਤਨ ਮੁੱਧਾ ਹੈ, ਭਾਂਡਾ ਪੁੱਠਾ ਹੋਇਆ ਹੈ, ਇਹ ਕਹਿੰਦੇ ਪਾਣੀ ਟਿਕਦਾ ਹੀ ਨਹੀਂ ਇਹਦੇ 'ਚ। ਵਾਹ ਬਈ ਵਾਹ, ਇਹ ਦੋਸ਼ ਵੇ ਪਾਣੀ ਪਾਉਣ ਵਾਲੇ ਦਾ, ਤੂੰ ਕਦੀ ਨਹੀਂ ਦੇਖਿਆ ਵੀ ਤੇਰਾ ਬਰਤਨ ਮੁੱਧਾ, ਸਿੱਧਾ ਤਾਂ ਕਰ ਅਤੇ ਦੇਖ ਫਿਰ ਬਰਤਨ ਦੇ ਵਿੱਚ ਕੁਛ ਪੈਂਦਾ ਜਾਂ ਨਹੀਂ ਪੈਂਦਾ। ਉਹਦੇ ਭਾਂਡੇ ਕਛੂ ਨਾ ਸਵਾਵ ਹੈ, ਸਿੱਧੇ ਅੰਮ੍ਰਿਤ ਭਰੇ ਨਿਹਾਰ। ਅਤੇ ਪਹਿਲਾਂ ਇਸ ਨੂੰ ਕਹਿੰਦੇ ਨੇ ਨਿਸ਼ਕਾਮ ਕਰਮਾਂ ਦਾ ਮਾਰਗ। ਜਦੋਂ ਅੱਗੇ ਚੱਲਾਂਗੇ ਇਹਦੇ 'ਤੇ, ਚੱਲਦਿਆਂ ਚੱਲਦਿਆਂ ਇਸੇ ਨੇ ਭਗਤੀ ਮਾਰਗ ਬਣ ਜਾਣਾ ਹੈ, ਇਸੇ ਨੇ ਭਗਤੀ ਦਾ ਰਸਤਾ ਬਣਨਾ ਹੈ। ਔਰ ਜਦੋਂ ਭਗਤੀ ਮਾਰਗ ਤੇ ਚੱਲਦਿਆਂ ਚੱਲਦਿਆਂ ਅੱਗੇ ਚੱਲ ਕੇ ਇਸੇ ਨੇ ਗਿਆਨ ਮਾਰਗ ਬਣਨਾ। ਗਿਆਨ ਮਾਰਗ ਦਾ ਸੰਬੰਧ ਸਿੱਧਾ ਹੀ ਮੰਨੇ ਭਾਵ ਹੈ ਮੋਖ ਦੁਆਰ। ਇਹ ਰੱਬ ਦਾ ਦੁਆਰਾ ਜਿਹੜਾ ਮੁਕਤੀ ਤੈਨੂੰ ਉਸ ਥਾਂ ਤੇ ਤੇਰੀ ਮੰਜ਼ਲ ਜਿਹੜੀ ਹੈ ਉਹਦੇ ਤੇ ਪਹੁੰਚਾਉਣ ਵਾਲਾ ਗਿਆਨ ਮਾਰਗ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਵੀ ਮਾਰਗ ਦੇ ਉੱਤੇ ਚੱਲਣ ਵਾਸਤੇ, ਜਿਵੇਂ ਸਕੂਲਾਂ ਦੇ ਵਿੱਚ ਅਖੇ ਜੀ ਬੱਚੇ ਦੀ ਐਡਮਿਸ਼ਨ ਹੋ ਗਈ ਹੈ ਅਤੇ ਦੂਸਰਾ ਕਹਿੰਦਾ ਮੈਂ ਵੀ ਬੱਚਾ ਦਾਖਲ ਕਰਾਉਣਾ, ਭਲਾ ਐਡਮਿਸ਼ਨ ਫੀਸ ਕਿੰਨੀ ਹੈ? ਉਹ ਕਹਿੰਦਾ ਵੀ ਇੰਨੀ ਹੈ। ਕਹਿੰਦੇ ਵੀ ਇੰਨੀ ਕਿਉਂ? ਕਹਿੰਦਾ ਵੀ ਇਹ ਸਕੂਲ ਦੀ ਪੜ੍ਹਾਈ ਬਹੁਤ ਵਧੀਆ ਹੈ। ਅਤੇ ਗੁਰੂ ਨਾਨਕ ਨੂੰ ਪੁੱਛੋ ਵੀ ਅਸੀਂ ਐਡਮਿਸ਼ਨ ਲੈਣੀ ਹੈ ਇੱਥੇ ਮਹਾਰਾਜ। ਮਹਾਰਾਜ ਕਹਿੰਦੇ ਸਾਰੀ ਦੁਨੀਆ ਤੋਂ ਐਡਮਿਸ਼ਨ ਫੀਸ ਸਾਡੀ ਮਹਿੰਗੀ ਹੈ। ਕਿਹੜੀ ਹੈ? ਕਹਿੰਦੇ ਇਤ ਮਾਰਗ ਪੈਰ ਧਰੀ ਜਾ, ਤੂੰ ਪੈਰ ਧਰ ਤਾਂ ਸਹੀ, ਸਿਰ ਦੀ ਜੈ, ਤੈਨੂੰ ਸਿਰ ਦੇਣ ਦੀ ਫੀਸ ਦੇਣੀ ਪੈਣੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਕਰਨਾ ਪੈਣਾ ਤੈਨੂੰ ਤੇ ਪਹੁੰਚਣਾ ਮੰਦਰ 'ਤੇ ਆ ਜਾ ਫਿਰ। ਇਹ ਤਾਂ ਸਿਰ ਬਾਬਾ ਦੀਪ ਸਿੰਘ ਤਲੀ 'ਤੇ ਰੱਖਣਾ ਪਏਗਾ। ਤੋ ਇਸ ਕਰਕੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਇਹ ਮੰਜ਼ਲ 'ਤੇ ਪੈਰ ਰੱਖਣਾ ਹੈ ਅਤੇ ਫਿਰ ਭਗਤੀ ਦੇ ਮਾਰਗ ਵਿੱਚ ਕਾਮਯਾਬੀ ਅਤੇ ਮੰਜ਼ਲ 'ਤੇ ਪਹੁੰਚਣਾ, ਪਰਮਾਤਮਾ ਦੇ ਪ੍ਰਾਪਤ ਹੋਣ ਨੂੰ ਮੰਜ਼ਲ ਕਿਹਾ ਜਾਂਦਾ ਹੈ। ਅਤੇ ਮਾਰਗ ਦੀਆਂ ਕੁਛ ਗੱਲਾਂ ਰਹਿ ਗਈਆਂ ਅਤੇ ਸਮਾਂ ਜਿਹੜਾ ਮੈਂ ਸੋਚਿਆ ਹੋਇਆ ਉਹ ਸਮਾਪਤ ਹੋ ਗਿਆ। ਪ੍ਰਬੰਧਕਾਂ ਵਾਲੇ ਤਾਂ ਅਜੇ 16-17 ਮਿੰਟ ਰਹਿੰਦੇ ਨੇ ਅਤੇ ਆਪਾਂ ਭਾਈ, ਕਿਉਂਕਿ ਮੈਂ ਦੇਖਦਾ ਘਰ ਘਰ ਉੱਥੇ ਜਾ ਕੇ ਦੇਖੀਦਾ ਵੀ ਸਾਰਾ ਸਾਰਾ 8-8 ਘੰਟੇ ਕੰਮ ਕਰਕੇ ਬਈ ਬਲਿਹਾਰ ਜਾਈਏ, ਗੁਰਸਿੱਖੋ ਤੁਹਾਡੀ ਭਾਈ ਲਾਲੋ ਵਾਲੀ ਕਮਾਈ 'ਤੇ, ਫਿਰ ਤੁਸੀਂ ਕਥਾ ਕੀਰਤਨ ਲਈ ਸਾਡੇ ਵੇਲੜਾਂ ਦੇ ਕੋਲ ਵੀ ਆਉਣਾ ਅਤੇ ਫਿਰ ਤੁਸੀਂ ਕਥਾ ਕੀਰਤਨ ਵੀ ਸੁਣਨਾ, ਉਹ ਵੀ ਬਹਿ ਕੇ ਸੁਣਨਾ, ਕੰਮ ਵੀ ਕਰਨਾ, ਘਰ ਵੀ ਚਲਾਉਣਾ, ਬੱਚੇ ਵੀ ਸੰਭਾਲਣੇ, ਵੀ ਧੰਨ ਤੁਹਾਡੀ ਗੁਰਸਿੱਖੋ ਕਮਾਈ ਹੈ। ਇਸ ਕਰਕੇ ਮੈਨੂੰ ਇਸ ਗੱਲ ਦਾ ਖਿਆਲ ਸੀ ਵੀ ਜਿੰਨਾ ਲੇਟ ਹੋ ਜਾਗੇ ਨਾ ਜਿਹੜੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਅਤੇ ਉਹਨਾਂ ਜਿਹੜੇ ਨਿਤਨੇਮ ਕਰਨ ਵਾਲੇ ਗੁਰਸਿੱਖ, ਅਤੇ ਕੰਮ ਸੇ ਕੰਮ ਜੇ ਮੈਂ ਜ਼ਿਆਦਾ ਨਹੀਂ ਤੁਹਾਡਾ ਫਾਇਦਾ ਕਰਦਾ, 15 ਕੁ ਮਿੰਟ ਦਾ ਤਾਂ ਫਾਇਦਾ ਕਰਦਾ ਜੇ ਵਾਲਾ ਨਹੀਂ ਕਰ ਸਕਦਾ। ਅਤੇ ਨਹੀਂ ਤਾਂ ਸੁਭਾਅ ਤਾਂ ਸਾਡੇ ਪ੍ਰਚਾਰਕਾਂ ਨੂੰ ਇਹ ਹੁੰਦਾ ਵੀ ਜਿੰਨਾ ਗਾਹਾਂ ਜਾਇਆ ਜਾਵੇ ਉਨਾ ਜ਼ਿਆਦਾ ਫਾਇਦਾ, ਪਿੱਛੇ ਨੂੰ ਨਹੀਂ ਮੁੜਦੇ, ਅਗਾਂਹ ਕੂਤਰਾਂ ਕਹਿੰਦੇ ਪਿੱਛਾ ਫੇਰ ਨਾ ਮੋੜਣਾ। ਪਰ ਗੁਰੂ ਕਿਰਪਾ ਕਰੇ ਆਓ ਅਤੇ ਕੱਲ੍ਹ ਤੋਂ ਫਿਰ ਇਸੇ ਤਰ੍ਹਾਂ ਇਹ ਜਿਹੜੀ ਅੱਜ ਕੁਛ ਵਿਚਾਰ, ਅਤੇ ਕੱਲ੍ਹ ਨੂੰ ਮਨੁੱਖਾ ਸਰੀਰ ਦੇ ਉੱਤੇ ਮਨੁੱਖਾ ਸਰੀਰ ਕਿੰਨਾ ਦੁਰਲੱਭ ਹੈ, ਕੱਲ੍ਹ ਨੂੰ ਵਿਚਾਰ ਇਹ ਹੋਏਗੀ, ਗੁਰੂ ਕਿਰਪਾ ਕਰਕੇ ਕਰਾਏਗਾ। ਆਓ ਹੁਣ ਅਗਲਾ ਪ੍ਰੋਗਰਾਮ ਭਾਈ ਸਾਹਿਬ ਹੋਰੀ ਆਪ ਜੀ ਨੂੰ ਦੱਸਦੇ ਹੈ। ਸਕੱਤਰ ਸਾਹਿਬ ਅਤੇ ਦਾਸ ਇੱਥੇ ਖਿਮਾ ਦਾ ਜਾਚਕ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।